ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਆਸ਼ਟਪਦੀਆ ਮਹਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸਨ ਹਰ ਦੇਖਣ ਕੈ ਤਾਈ ਕਿਰਪਾ ਕਰਹੇ ਤਾਂ ਸਤਿਗੁਰ ਮਿਲਹੇ ਹਰ ਹਰ ਨਾਮ ਧਿਆਈ ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸਨ ਹਰ ਦੇਖਣ ਕੈ ਤਾਈ ਕਿਰਪਾ ਕਰਹੇ ਤਾਂ ਸਤਿਗੁਰ ਮਿਲਹੇ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾਂ ਤੁਜਹੇ ਅਰਾਧੀ ਦੁਖ ਭੀ ਤੁਜ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵਹੇ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲੈ ਹੋ ਵਡਿਆਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵਹੇ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲੈ ਹੋ ਵਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਦੀ ਬਣਾਈ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਵੱਡਿਆਂ ਭਾਗਾਂ ਵਾਲੇ ਹੋ ਜੋ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਦੇ ਦਰਸ਼ਨ ਦੀਦਾਰੇ ਕਰਨ, ਦਰਸ਼ਨ ਇਸ਼ਨਾਨ ਕਰਨ ਇੱਥੇ ਇਕੱਤਰ ਹੋਏ ਹੋ। ਆਪ ਸਰਬੱਤ ਸੰਗਤ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਉੱਪਰ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ, ਸਮੇਂ ਨੂੰ ਸਫਲਿਆਂ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ 11ਵੇਂ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਵਾਨ ਹੋ ਕੇ ਸਮੁੱਚੇ ਜਗਤ ਨੂੰ, ਸਮੁੱਚੀ ਕਾਇਨਾਤ ਨੂੰ ਦਰਸ਼ਨ ਦੀਦਾਰੇ ਬਖਸ਼ਦੇ ਹਨ, ਔਰ ਨਾਲ ਦੀਨ ਦੁਨੀਆ ਦੇ ਮਾਲਕ ਆਪਣਾ ਪਵਿੱਤਰ ਫੁਰਮਾਨ ਮੁੱਖ ਵਾਕ ਸਾਡੀ ਝੋਲੀ ਪਾਉਂਦੇ ਨੇ। ਉਸ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਦੀਨ ਦੁਨੀਆ ਦੇ ਮਾਲਕ ਪ੍ਰਤੱਖ ਹਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਇਕੱਤਰ ਹੋ ਕਰਕੇ ਸਰਵਣ ਕਰਦੇ ਹੋ। ਗੁਰੂ ਮਹਾਰਾਜ ਨੇ ਗੁਰਮਤ ਦੀ ਵਿਚਾਰ ਕਥਾ ਵਿਚਾਰ ਦਾ ਜੋ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵਰਣਨ ਕੀਤਾ ਹੈ, ਇਸ ਦਾ ਲਾਹਾ ਕੀ ਹੈ? ਬਾਣੀ ਦਾ ਫੁਰਮਾਨ ਹੈ, ਸੁਣ ਹਰ ਕਥਾ ਉਤਾਰੀ ਮੈਲ। ਜਨਮ ਜਨਮਾਂਤਰਾਂ ਦੇ ਤਾਈਂ ਬੇਅੰਤ ਅਸੀਂ ਪਾਪ ਕਮਾਉਂਦੇ ਹਾਂ, ਜਿਸ ਦੀ ਮੈਲ ਸਾਡੇ ਅੰਤਿਸ਼ ਕਰਨ ਤੋਂ ਲੈਂਦੀ ਨਹੀਂ ਹੈ। ਅਤੇ ਜਿਹੜਾ ਬਹੁਤਾ ਮੈਲਾ ਕੱਪੜਾ ਹੋਵੇ ਉਹਨੂੰ ਵਾਰ ਵਾਰ ਧੋਣਾ ਪੈਂਦਾ ਹੈ, ਕਿਉਂ ਸਾਡਾ ਮਨ ਜੋ ਵਿਕਾਰਾਂ ਦੀ ਮੈਲ ਵਿੱਚ ਭਿੱਜਾ ਹੈ, ਮੈਲਾ ਹੋ ਚੁੱਕਿਆ ਹੈ, ਹਰੀ ਪਰਮਾਤਮਾ ਦੀ ਕੀਰਤੀ ਕਰਕੇ, ਗੁਣਗਾਇਨ ਕਰਕੇ, ਕਥਾ ਨੂੰ ਸਰਵਣ ਕਰਕੇ ਆਪਣੇ ਜੀਵਨ ਵਿੱਚ ਧਾਰ ਕੇ ਗੁਰਮਤ ਦੇ ਧਾਰਨੀ ਜੋ ਹੋ ਜਾਂਦਾ ਹੈ, ਉਹਦੀ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਹੀਅਰਿੰਗ ਗੋਡਸ ਡਿਸਕਸ ਆਈ ਹੈਵ ਸ਼ੈਡ ਮਾਈ ਫਿਲਥ। ਟੀਕਾਕਾਰ ਸਤਪੁਰਸ਼ ਇਹ ਬਚਨ ਕਰਦੇ ਨੇ ਵੀ ਜਦੋਂ ਤੋਂ ਅਸੀਂ ਕਥਾ ਗੁਰੂ ਕੀ ਸੁਣਨ ਲੱਗ ਪਏ ਹਾਂ, ਸਾਡੇ ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਮੈਲ ਲੈ ਗਈ ਹੈ, ਹਿਰਦਾ ਸ਼ੁੱਧ ਹੋ ਗਿਆ ਹੈ, ਅਤੇ ਸ਼ੁੱਧ ਹਿਰਦੇ ਵਿੱਚ ਗੁਰੂ ਪਾਤਸ਼ਾਹ ਦਾ ਟਿਕਾ ਹੈ। ਵਿਕਾਰਾਂ ਦੀ ਮੈਲ ਨਾਲ ਭਰੇ ਭਾਂਡੇ ਵਿੱਚ ਖੁਦਾ ਟਿਕਦਾ ਨਹੀਂ ਹੈ। ਕਥਾ ਕੀਰਤਨ ਰਾਹੀਂ ਜਿਸਨੇ ਹਿਰਦੇ ਨੂੰ ਸ਼ੁੱਧ ਕੀਤਾ ਹੈ, ਮਹਾਂਪੁਨੀਤ ਭਏ ਸੁਖ ਸੈਲ, ਉਹ ਪਵਿੱਤਰ ਹੋ ਗਏ, ਸੁੱਖਾਂ ਦੇ ਘਰ ਬਣ ਗਏ, ਹਿਰਦੇ ਵਿੱਚ ਖੁਦਾ ਟਿਕ ਗਿਆ, ਗੁਰੂ ਰਾਮਦਾਸ ਟਿਕ ਗਿਆ। ਗੁਰਬਾਣੀ ਦੀ ਕਥਾ ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਕਰਦੀ ਹੈ, ਵਿਕਾਰਾਂ ਤੋਂ ਰਹਿਤ ਕਰਦੀ ਹੈ, ਹਿਰਦਾ ਸ਼ੁੱਧ ਕਰਦੀ ਹੈ। ਪਰ ਇਹ ਸਤ ਸੰਗਤ, ਇਹ ਕਥਾ ਕੀਰਤਨ ਦਾ ਸਮਾਂ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਵੱਡਾ ਭਾਗ ਪਾਇਆ ਸਾਧ ਸੰਗ, ਚੰਗੇ ਭਾਗ ਹੋਣ ਫਿਰ ਹੀ ਸਮੇਂ ਨੂੰ ਸਫਲਿਆਂ ਕਰਨ ਲਈ ਗੁਰੂ ਦੇ ਦਰ ਤੇ ਆਇਆ ਜਾਂਦਾ ਹੈ। ਬਾਏ ਗ੍ਰੇਟ ਗੁੱਡ ਫੋਰਚੂਨ ਆਈ ਹੈਵ ਓਬਟੇਨ ਦ ਸੁਸਾਇਟੀ ਆਫ ਸੇਂਟਸ। ਸੱਤ ਪੁਰਸ਼ਾਂ ਦੀ ਸੰਗਤ, ਗੁਰੂ ਦੀ ਸੰਗਤ, ਸਾਧੂਆਂ ਦੀ ਸੰਗਤ ਵੱਡੇ ਕਰਮਾਂ ਨਾਲ ਪ੍ਰਾਪਤ ਹੁੰਦੀ ਹੈ। ਤੇ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਵੇ ਪਾਰ ਬ੍ਰਹਮ ਸਿਉਂ ਲਾਗੋ ਰੰਗ, ਉਹਨਾਂ ਨੂੰ ਹਰੀ ਦਾ ਰੰਗ ਲੱਗ ਜਾਂਦਾ ਹੈ। ਆਓ ਦੀਨ ਦੁਨੀਆ ਦੇ ਮਾਲਕ ਦਾ ਜੋ ਸਮੁੱਚੀ ਕਾਇਨਾਤ ਲਈ ਫੁਰਮਾਨ ਹੈ, ਸੂਹੀ ਰਾਗ ਦੇ ਅੰਦਰ 757 ਅੰਗ ਉੱਤੇ ਸੁਭਾਏਮਾਨ ਹੈ, ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਅਸ਼ਟਪਦੀ ਦੇ ਰਾਹੀਂ ਸਮੁੱਚੀ ਮਾਨਵਤਾ ਲਈ ਉਪਦੇਸ਼ ਬਖਸ਼ਦੇ ਨੇ। ਇਹ ਸ਼ਬਦ ਰਾਗੀ ਸਿੰਘਾਂ ਦੇ ਲਈ ਦੂਜੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਚੌਥੇ ਨਾਨਕ ਦਾ ਸਰੂਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੀ ਪਵਿੱਤਰ ਬਾਣੀ ਰਾਹੀਂ, ਰਾਗ ਸੂਹੀ ਰਾਹੀਂ ਸਰਬੱਤ ਸੰਗਤਾਂ ਨੂੰ ਉਪਦੇਸ਼ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ ਅਕਾਲ ਪੁਰਖ ਪਰਮਾਤਮਾ ਦਾ ਇੱਕ ਓਅੰਕਾਰ, ਇੱਕ ਅਦਵੈਤ ਰੂਪ ਪਰਮਾਤਮਾ ਜੋ ਸਭਨਾਂ ਵਿੱਚ ਪ੍ਰਕਾਸ਼ਕ ਹੈ। ਸਤਿਗੁਰ ਉਹ ਸਤ ਸਰੂਪ ਹੈ, ਸਦੀਵੀ ਸੱਤ ਹੈ। ਗੁਰ ਅਗਿਆਨਤਾ ਦੇ ਹਨੇਰੇ ਨੂੰ ਖੈ ਕਰਨ ਵਾਲਾ, ਗਿਆਨ ਬਖਸ਼ਣ ਵਾਲਾ ਹੈ। ਪ੍ਰਸਾਦ ਉਹ ਬੜਾ ਕਿਰਪਾਲੂ ਹੈ, ਬੜਾ ਦਇਆਲੂ ਹੈ, ਬੜਾ ਕਰੀਮ ਹੈ, ਬੜਾ ਰਹੀਮ ਹੈ। ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹ ਇੱਕ ਅਦਵੈਤ ਰੂਪ ਪਰਮਾਤਮਾ ਸਤਿਗੁਰ ਪ੍ਰਸਾਦ ਗੁਰੂ ਨਾਨਕ ਨਿਰੰਕਾਰੀ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੋਣ ਵਾਲਾ ਹੈ।
ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਾਉ ਤਿਸ ਪਹਿ ਆਪ ਵੇਚਾਈ।
ਗੁਰੂ ਮਹਾਰਾਜ ਇੱਥੇ ਇੱਕ ਜਗਿਆਸੂ ਦੇ ਅੰਦਰ ਦੀ ਜੋ ਇੱਛਾ ਹੈ, ਮਹਾਰਾਜ ਇੱਥੇ ਫੁਰਮਾਨ ਕਰਦੇ ਨੇ, ਜਗਿਆਸੂ ਦੇ ਅੰਦਰ ਦੀ ਇਹ ਆਵਾਜ਼ ਹੈ ਵੀ ਕੋਈ ਗੁਰਮੁਖ ਪਿਆਰਾ, ਕੋਈ ਸਤਿਪੁਰਸ਼, ਕੋਈ ਮਹਾਂਪੁਰਸ਼ ਮੈਨੂੰ ਮੇਰੇ ਪਿਆਰੇ ਦਿਲਵਰ ਪਰਮਾਤਮਾ ਦੇ ਨਾਲ ਮਿਲਾ ਦੇਵੇ। ਸਵਾਲ ਉੱਠਦਾ ਹੈ, ਇਸ ਬਦਲੇ ਤੁਸੀਂ ਕੀ ਦੇਣ ਲਈ ਤਿਆਰ ਹੋ? ਗੁਰੂ ਪਾਤਸ਼ਾਹ ਕਹਿੰਦੇ ਨੇ ਜਗਿਆਸੂ ਦੀ ਇੰਨੀ ਤੀਬਰ ਇੱਛਾ ਹੈ, ਉਹ ਕਹਿੰਦਾ ਹੈ ਵੀ ਮੈਨੂੰ ਕੋਈ ਖੁਦਾ ਨਾਲ ਮਿਲਾ ਦੇਵੇ, ਪ੍ਰਭੂ ਦੇ ਨਾਲ ਮਿਲਾ ਦੇਵੇ, ਔਰ ਉਸ ਮਿਲਾਉਣ ਵਾਲੇ ਤੋਂ ਆਪਣੇ ਆਪ ਨੂੰ ਮੈਂ ਕੁਰਬਾਨ ਕਰਨ ਲਈ ਤਿਆਰ ਹਾਂ, ਆਪਣਾ ਆਪ ਉਹਦੇ ਅੱਗੇ ਵੇਚਣ ਲਈ ਤਿਆਰ ਹਾਂ, ਸਦੀਵੀ ਉਹਦਾ ਗੋਲਾ ਬਣਨ ਲਈ, ਗੁਲਾਮ ਬਣਨ ਦੇ ਲਈ ਤਿਆਰ ਹਾਂ। ਬਕਾਇਦਾ ਸ਼ਰਤ ਇਹ ਹੈ ਵੀ ਮੈਨੂੰ ਮੇਰੇ ਪਿਆਰੇ ਦਿਲਵਰ ਪ੍ਰੀਤਮ ਪਰਮਾਤਮਾ ਦੇ ਨਾਲ ਮਿਲਾ ਦੇਵੇ। ਇੱਥੇ ਪਾਤਸ਼ਾਹ ਇੱਕ ਜਗਿਆਸੂ ਦੀ ਤਪਸ਼, ਜਗਿਆਸੂ ਦੀ ਜੋ ਇੱਛਾ ਹੈ ਖੁਦਾ ਦੀ ਪ੍ਰਾਪਤੀ ਦੀ, ਉਹਦੇ 'ਤੇ ਚਾਨਣਾ ਪਾਉਂਦੇ ਨੇ ਵੀ ਇਹ ਕਿੰਨੀ ਤੀਬਰ ਇੱਛਾ ਹੈ। ਅੱਗੇ ਫੁਰਮਾਨ ਕਰਦੇ ਹਨ,
ਦਰਸਨ ਹਾਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਧਿਆਈ।
ਕਿਉਂ ਵੇਚਣ ਲਈ ਤਿਆਰ ਹੋ ਆਪਣਾ ਆਪ, ਕਿਉਂ ਕਿਸੇ ਦੇ ਗੁਲਾਮ ਬਣਨ ਲਈ ਤਿਆਰ ਹੋ, ਕਿਉਂ ਗੁਲਾਮੀ ਕਬੂਲ ਰਹੇ ਹੋ ਕਿਸੇ ਦੀ? ਤੇ ਪਾਤਸ਼ਾਹ ਕਹਿੰਦੇ ਨੇ ਇੱਕ ਲਾਲਚ ਹੈ, ਦਰਸ਼ਨ ਹਰ ਦੇਖਣ ਕੈ ਤਾਈ, ਉਸ ਪਰਮਾਤਮਾ ਦੇ ਦੀਦਾਰੇ ਕਰਨ ਦੇ ਲਈ, ਦਰਸ਼ਨ ਕਰਨ ਦੇ ਲਈ ਆਪਣਾ ਆਪ ਵੀ ਦਾਤੇ ਲਾਉਣ ਲਈ ਤਿਆਰ ਹਾਂ। ਆਪਣਾ ਆਪ ਵੀ ਵੇਚਣ ਲਈ ਤਿਆਰ ਹਾਂ। ਅਗਰ ਗੁਰੂ ਪਾਤਸ਼ਾਹ ਉਹ ਸਤਿਪੁਰਸ਼ ਉਹ ਮਹਾਂਪੁਰਸ਼ ਜਗਿਆਸੂ 'ਤੇ ਕਿਰਪਾ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਦੇ ਦਿਦਾਰੇ ਹੋ ਜਾਣ, ਉਹ ਪਰਮਾਤਮਾ ਜਗਿਆਸੂ 'ਤੇ ਕਿਰਪਾ ਕਰੇ, ਸਤਿਗੁਰ ਦਾ ਮਿਲਾਪ ਹੋ ਜਾਵੇ, ਗੁਰੂ ਪਾਤਸ਼ਾਹ ਦੇ ਪਾਸੋਂ ਫਿਰ ਉਪਦੇਸ਼ ਲੈ ਕਰਕੇ ਸਦਾ ਹੀ ਹਿਰਦੇ ਦੇ ਵਿੱਚ ਹਰੀ ਦੇ ਨਾਮ ਨੂੰ ਧਿਆਉਣਾ ਕਰੀਏ।
ਰਹਾਉ ਜੀ ਸੁਖ ਦੇਹੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੈ ਧਿਆਈ।
ਦੇਖੋ ਸਤਿਗੁਰ ਦੇ ਦਿਦਾਰੇ ਪ੍ਰਾਲਬਧ ਨਾਲ ਹੁੰਦੇ ਨੇ, ਚੰਗੇ ਭਾਗਾਂ ਨਾਲ ਹੁੰਦੇ ਨੇ। ਪੁਰਬ ਲਿਖਤ ਲਿਖੈ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਸੋਹਲੇ ਸਾਹਿਬ ਵਿੱਚ ਤੁਸੀਂ ਕੀਰਤਨ ਸੋਹਲੇ ਵਿੱਚ ਰੋਜ਼ ਪੜ੍ਹਦੇ ਹੋ, ਚੰਗੇ ਭਾਗਾਂ ਨਾਲ ਗੁਰੂ ਮਿਲਦਾ ਹੈ, ਪਰਮਾਤਮਾ ਰੀਝ ਪਵੇ ਅਤੇ ਉਹਦਾ ਸਰਗੁਣ ਸਰੂਪ ਗੁਰੂ ਮਿਲਦਾ ਹੈ, ਔਰ ਗੁਰੂ ਦੇ ਨਾਲ ਮਿਲਾਪ ਹੋ ਜਾਵੇ, ਉਹਦੇ ਪਾਸੋਂ ਉਪਦੇਸ਼ ਲੈ ਕੇ ਗੁਰੂ ਦੇ ਨਿਰਗੁਣ ਸਰੂਪ ਹਰੀ ਨੂੰ ਪਰਮਾਤਮਾ ਨੂੰ ਧਿਆਉਣਾ ਕਰੇ, ਆਪਣੇ ਆਪ ਨੂੰ ਗੁਰੂ ਅੱਗੇ ਵੇਚ ਦੇਵੇ, ਭਾਵ ਕਿ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਉੱਪਰ ਚੱਲਣਾ ਕਰੇ, ਗੁਰਮਤ ਦੇ ਧਾਰਨੀ ਹੋਣਾ ਕਰੇ। ਔਰ ਪਾਤਸ਼ਾਹ ਕਹਿੰਦੇ ਨੇ ਦਿਨ ਰਾਤ ਸਵਾਸਾਂ ਦੇ ਨਾਲ ਗੁਰੂ ਦੀ ਸੰਗਤ ਵਿੱਚ ਚਰਨਾਂ ਵਿੱਚ ਬੈਠ ਕੇ ਖੁਦਾ ਨੂੰ ਧਿਆਉਣਾ ਕਰੇ। ਇੱਥੇ ਸਵਾਲ ਹੈ ਜਗਿਆਸੂ ਅੱਗੇ ਵੀ ਕਿੰਨਾ ਕੁ ਧਿਆਵੇਂਗਾ, ਪਰਮਾਤਮਾ ਨੂੰ ਕਿੰਨਾ ਕੁ ਚਿਰ ਧਿਆ ਸਕਦਾ ਹੈ। ਦੇਖੋ ਜਦੋਂ ਇੱਛਾ ਹੋਵੇ ਨਾ, ਕਬੀਰ ਜੀ ਨੇ ਉਪਦੇਸ਼ ਲੈ ਕੇ ਖੁਦਾ ਦੀ ਇਬਾਦਤ ਸ਼ੁਰੂ ਕਰ ਦਿੱਤੀ। ਹੁਣ ਇੱਕ ਜਗਿਆਸੂ ਸਨ, ਹਜੇ ਭਗਤ ਨਹੀਂ ਬਣੇ, ਸੰਤ ਨਹੀਂ ਬਣੇ, ਪਰਮਾਤਮਾ ਵਿੱਚ ਅਭੇਦ ਨਹੀਂ ਹੋਏ, ਅਤੇ ਕਿਸੇ ਨੇ ਸਵਾਲ ਪੁੱਛਿਆ ਸੀ, ਕਬੀਰ ਜੀ ਕਿੰਨਾ ਕੁ ਜਪਦੇ ਹੋ, ਕਿੰਨਾ ਕੁ ਧਿਆਉਂਦੇ ਹੋ, ਕਿੰਨਾ ਕੁ ਧਿਆ ਸਕਦੇ ਹੋ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਨੇ ਕਬਹੂ ਕੇ ਸੁਨੇ ਪੁਕਾਰ। ਕਹਿੰਦੇ ਦਿਨ ਰਾਤ ਉਹਦੀ ਯਾਦ ਵਿੱਚ ਬਹਿ ਜਾਈਦਾ, ਦਿਨ ਰਾਤ ਉਸਨੂੰ ਧਿਆਈਦਾ, ਦਿਨ ਰਾਤ ਹਰੀ ਹਰੀ ਜਪੀਦਾ ਹੈ, ਕਿਉਂਕਿ ਕਿਸੇ ਦੇ ਦਰ ਉੱਤੇ ਖਲੋ ਕੇ ਪੁਕਾਰ ਕਰਾਂਗੇ ਤਾਂ ਫਿਰ ਹੀ ਅਗਲਾ ਦਰਵਾਜ਼ਾ ਖੋਲ੍ਹਦਾ ਹੈ। ਤੁਸੀਂ ਕੁੰਡਾ ਖੜਕਾਓ ਹੀ ਨਾ, ਕਿਸੇ ਦਾ ਨਾਮ ਲਓ ਹੀ ਨਾ, ਆਵਾਜ਼ ਮਾਰੋ ਹੀ ਨਾ, ਤਾਂ ਕੁੰਡਾ ਨਹੀਂ ਖੁੱਲ੍ਹੇਗਾ। ਇੱਥੇ ਦਿਨ ਰਾਤ ਧਿਆਉਣਾ ਪੈਂਦਾ ਹੈ ਗੁਰੂ ਪਾਸੋਂ ਉਪਦੇਸ਼ ਲੈ ਕੇ, ਜਿਨ੍ਹਾਂ ਨੇ ਦਿਨ ਰਾਤ ਜਪਿਆ ਹੈ ਔਰ ਇੰਨਾ ਕੁ ਜਪਿਆ ਹੈ, ਦੁੱਖ ਆਵੇ ਸੁੱਖ ਆਵੇ, ਉਸ ਪਰਮਾਤਮਾ ਨੂੰ ਕਦੇ ਭੁੱਲੇ ਨਹੀਂ। ਰਹਾਉ ਵਿਸ਼ਰਾਮ ਤੋਂ ਬਾਅਦ ਕਹਿੰਦੇ ਨੇ ਜੇ ਸੁੱਖ ਦੇਹੇ ਤਾਂ ਤੁਝੈ ਅਰਾਧੀ, ਇੰਨਾ ਕੁ ਧਿਆਉਂਦਾ ਹਾਂ ਤੈਨੂੰ, ਇੰਨੀ ਕੁ ਤੀਬਰ ਇੱਛਾ ਹੈ ਤੇਰੀ ਪ੍ਰਾਪਤੀ ਦੀ ਵੀ ਜਦੋਂ ਸੁੱਖ ਦਾ ਸਮਾਂ ਆਵੇ ਉਦੋਂ ਤੇ ਖੁਦਾ ਤੈਨੂੰ ਯਾਦ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਸੁੱਖ ਦੀ ਘੜੀ ਵਿੱਚ ਤੇ ਤੈਨੂੰ ਯਾਦ ਕਰਦੇ ਹੀ ਹਾਂ, ਕਿਤੇ ਦੁੱਖਾਂ ਲੱਦੀ ਘੜੀ ਆ ਜਾਵੇ, ਦੁੱਖਾਂ ਦਾ ਸਮਾਂ ਆ ਜਾਵੇ। ਆਪਾਂ ਕਈ ਵਾਰ ਵੇਖਿਆ ਵੀ ਦੁੱਖ ਵਿੱਚ ਬੰਦਾ ਟੁੱਟ ਜਾਂਦਾ ਹੈ, ਦੁੱਖ ਵਿੱਚ ਖੁਦਾ ਦੀ ਇਬਾਦਤ ਕਰਨੀ ਭੁਲਾ ਦਿੰਦਾ ਹੈ, ਪਰ ਸਤਿਪੁਰਸ਼ਾਂ ਦੀ ਤੀਬਰ ਇੱਛਾ ਇਤਨੀ ਹੈ, ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਇੰਨੀ ਹੈ, ਵਾਰ ਵਾਰ ਧਿਆਉਂਦੇ ਨੇ, ਦਿਨ ਰਾਤ ਧਿਆਉਂਦੇ ਨੇ, ਸਵਾਸਾਂ ਨਾਲ ਧਿਆਉਂਦੇ ਨੇ, ਸੁੱਖਾਂ ਵਿੱਚ ਧਿਆਉਂਦੇ ਨੇ, ਦੁੱਖਾਂ ਵਿੱਚ ਆਰਾਧਨਾ ਕਰਦੇ ਨੇ, ਕਿਉਂਕਿ ਧਿਆਉਣ ਵਾਲਾ, ਆਵਾਜ਼ਾਂ ਲਾਉਣ ਵਾਲਾ, ਪੁਕਾਰਨ ਵਾਲਾ ਹੀ ਉਹਦੇ ਦਿਦਾਰੇ ਕਰ ਸਕਦਾ ਹੈ। ਆਵਾਜ਼ ਹੀ ਨਾ ਦਿਓਗੇ ਤਾਂ ਉਹ ਦਿਦਾਰੇ ਨਹੀਂ ਦੇਵੇਗਾ। ਇੱਥੇ ਪਾਤਸ਼ਾਹ ਕਹਿੰਦੇ ਨੇ ਸੁੱਖ ਦੁੱਖ ਵਿੱਚ ਤੇਰੀ ਆਰਾਧਨਾ ਕਰਾਂਗਾ, ਦੁੱਖਾਂ ਦੇ ਵਿੱਚ ਤੈਨੂੰ ਧਿਆਉਣਾ ਕਰਾਂਗਾ।
ਜੀ ਭੁੱਖ ਦੇਹੇ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ।
ਚਾਹੇ ਪ੍ਰਾਲਬਧ ਅਨੁਸਾਰ, ਦੇਵਨੇਤ ਅਨੁਸਾਰ, ਕੋਈ ਐਸਾ ਸਮਾਂ ਬਣ ਆਵੇ, ਕਾਲ ਪੈ ਜਾਵੇ, ਬੰਦਾ ਏ ਤੇ ਭੁੱਖ ਦੇ ਬੱਦਲ ਛਾ ਜਾਣ, ਘਰ ਦੇ ਵਿੱਚ ਗਰੀਬੀ ਕੰਗਾਲ ਤਾਈ ਤੰਬੂ ਲਾ ਲਵੇ, ਇੰਨੀ ਭੁੱਖ ਮਰੀ ਹੋ ਜਾਵੇ ਵੀ ਅੱਠੀ ਪਹਿਰੀ ਵੀ ਪ੍ਰਸ਼ਾਦਾ ਨਾ ਜੁੜੇ। ਇਹ ਮੇਰੀ ਭਰਾ ਲਬਦ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਇਹ ਮੇਰੀ ਕਰਤੂਤ ਹੈ, ਇਹਦੇ ਵਿੱਚ ਰੱਬ ਦਾ ਦੋਸ਼ ਕੋਈ ਨਹੀਂ ਹੈ। ਜੋ ਬੀਜਿਆ ਹੈ ਉਹ ਕੱਟਣਾ ਪੈਂਦਾ ਹੈ, ਕਿਸੇ ਦਾ ਖੋਇਆ ਹੋਵੇਗਾ ਤਾਂ ਅੱਜ ਤੂੰ ਭੁੱਖਾ ਹੈ, ਕਿਸੇ ਨੂੰ ਰਜਾਇਆ ਹੋਵੇਗਾ ਤਾਂ 36 ਪ੍ਰਕਾਰ ਦੇ ਭੋਜਨ ਤੈਨੂੰ ਮਿਲਦੇ ਨੇ। ਇੱਥੇ ਪਾਤਸ਼ਾਹ ਕਹਿੰਦੇ ਨੇ, ਦੇਖੋ ਐਸੇ ਹਾਲਾਤ ਬਣ ਜਾਂਦੇ ਨੇ ਵੀ ਬੰਦੇ ਨੂੰ ਭੁੱਖ ਮਰੀ ਆਣ ਘੇਰਦੀ ਹੈ, ਪਰ ਖੁਦਾ ਨੂੰ ਨਾ ਭੁੱਲ। ਜਿਵੇਂ ਸੁੱਖ ਹੋਵੇ ਦੁੱਖ ਹੋਵੇ, ਮਾਈ ਬਾਪ ਦਾ ਅਸੀਂ ਪੱਲਾ ਨਹੀਂ ਛੱਡਦੇ, ਦੁੱਖ ਸੁੱਖ ਦੇ ਸਾਡੇ ਉਹ ਪਰਵਰਿਸ਼ ਕਰਨ ਵਾਲੇ, ਸਾਡਾ ਪੱਖ ਪੂਰਨ ਵਾਲੇ, ਸਾਡਾ ਸਾਥ ਦੇਣ ਵਾਲੇ ਨੇ। ਇਉਂ ਤੂੰ ਗੁਰ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਗੁਰੂ ਪਾਤਸ਼ਾਹ ਸਾਡੇ ਮਾਤਾ ਪਿਤਾ ਸਮਾਨ ਨੇ। ਦੁੱਖਾਂ ਵਿੱਚ ਸੁੱਖਾਂ ਨੂੰ ਉਹਨਾਂ ਨੂੰ ਚੇਤੇ ਰੱਖਣਾ ਕਰੀਏ, ਭੁੱਖ ਵੀ ਹੋਵੇ ਤੇ ਇਉਂ ਮਹਿਸੂਸ ਕਰੀਏ ਵੀ ਰੱਜੇ ਹਾਂ। ਆਨੰਦਾਂ ਦੀ ਪੁਰੀ ਨੂੰ ਜਦੋਂ 7 ਮਹੀਨੇ ਘੇਰਾ ਪਿਆ ਹੈ, ਮੁੱਠੀ ਭਰ ਛੋਲੇ ਖਾ ਕੇ ਸਿੰਘਾਂ ਨੇ ਗੁਜ਼ਾਰਾ ਕੀਤਾ ਹੈ, ਤੇ ਜਦੋਂ ਪਾਤਸ਼ਾਹ ਨੇ ਪੁੱਛਣਾ ਵੀ ਕੀ ਸ਼ਕਿਆ ਹੈ, ਰੁੱਖਾਂ ਦੇ ਪੱਤੇ ਖਾਣ ਵਾਲੇ, ਰੁੱਖਾਂ ਤੋਂ ਛੱਲਾਂ ਲਾਹ ਕੇ ਪਾਣੀ ਵਿੱਚ ਉਬਾਲ ਕੇ ਉਹ ਪਾਣੀ ਪੀ ਕੇ ਕਿਹਾ ਕਰਦੇ ਸੀ ਜੀ, ਸਦਾ ਗੁਲਾਬ ਛਕਿਆ ਹੈ। ਚੜ੍ਹਦੀ ਕਲਾ ਦੀ ਬੁਲੰਦ ਆਵਾਜ਼ ਨਿਕਲਦੀ ਸੀ, ਦੁੱਖ ਆਇਆ ਗੁਰੂ ਦਾ ਪੱਲਾ ਨਹੀਂ ਛੱਡਿਆ, ਭੁੱਖ ਆਈ ਗੁਰੂ ਦਾ ਪੱਲਾ ਨਹੀਂ ਛੱਡਿਆ, ਦੁੱਖ ਭੁੱਖ ਸੁੱਖ ਗੁਰੂ ਦੇ ਦਰ ਤੇ ਮਾਣੇ ਨੇ। ਇਉਂ ਜਿਹੜਾ ਦੁੱਖਾਂ ਵਿੱਚ ਸੁੱਖਾਂ ਵਿੱਚ ਸਦਾ ਉਹਦੀ ਇਬਾਦਤ ਵਿੱਚ ਜੁੜਿਆ ਰਹਿੰਦਾ ਹੈ, ਉਹਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ, ਭੁੱਖਾਂ ਵਿੱਚ ਵੀ ਸੁੱਖ ਮਨਾਉਂਦਾ ਹੈ, ਦੁੱਖਾਂ ਵਿੱਚ ਵੀ ਖੇੜਿਆਂ ਵਿੱਚ ਰਹਿੰਦਾ ਹੈ, ਉਹਦੇ ਬਾਰੇ ਪਾਤਸ਼ਾਹ ਉਹਦੀ ਅਵਸਥਾ ਬਾਰੇ ਇੱਥੇ ਚਾਨਣਾ ਪਾਉਂਦੇ ਹਨ।
ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ।
ਮੈਂ ਭੁੱਖ ਵਿੱਚ ਵੀ ਸੰਤੁਸ਼ਟ ਹਾਂ, ਦੁੱਖ ਵਿੱਚ ਵੀ ਸੰਤੁਸ਼ਟ ਹਾਂ, ਸੁੱਖ ਵਿੱਚ ਵੀ ਸੰਤੁਸ਼ਟ ਹਾਂ, ਪਾਤਸ਼ਾਹ ਦਿਨ ਰਾਤ ਤੇਰਾ ਨਾਮ ਜਪਦਾ ਹਾਂ ਕਿ ਤੇਰੇ ਦੀਦਾਰੇ ਹੋ ਜਾਣ। ਇੱਥੋਂ ਤੱਕ ਤੇਰੇ ਲਈ ਤਨ ਵਾਰਨ ਲਈ ਤਿਆਰ ਹਾਂ, ਤਨ ਮਨ ਕਾਟ ਕਾਟ ਸਭ ਅਰਪੀ, ਤੇਰੇ ਲਈ ਤਨ ਵਾਰਨ ਲਈ ਤਿਆਰ ਹਾਂ। ਤਨ ਮਨ ਕਾਟ, ਇੱਥੇ ਦੂਸਰਾ ਭਾਵ ਇਹ ਹੈ ਵੀ ਮਨ ਨੂੰ ਜਿੰਨੀ ਵੀ ਜਿਗਿਆਸਾ ਹੈ, ਆਸਾ ਹੈ, ਇੱਛਾ ਹੈ ਦੁਨਿਆਵੀ ਪਦਾਰਥਾਂ ਦੀ, ਉਸ ਆਸਾ ਨੂੰ ਵੀ ਕੱਟਣ ਲਈ ਤਿਆਰ ਹਾਂ। ਸਾਰੇ ਲੋਭ ਲਾਲਚ ਕੱਟ ਕੇ, ਆਪਣੇ ਤਨ ਦੇ ਟੁਕੜੇ ਟੁਕੜੇ ਕਰਕੇ, ਆਪਣੀ ਸੋਚ ਨੂੰ, ਮਨ ਦੀ ਬਿਰਤੀ ਨੂੰ ਕੱਟ ਕੇ ਗੁਰਮਤਿ ਦਾ ਧਾਰਨੀ ਬਣਨ ਲਈ ਤਿਆਰ ਹਾਂ, ਆਪਣੇ ਤਨ ਨੂੰ ਅੱਗ ਦੇ ਵਿੱਚ ਜਲਾਉਣ ਲਈ ਤਿਆਰ ਹਾਂ। ਇੱਕ ਬਾਕਾਇਦਾ ਇਹ ਮੰਗ ਹੈ ਵੀ ਤੇਰੇ ਦੀਦਾਰੇ ਹੋ ਜਾਣ, ਸਭ ਕੁਝ ਤੇਰੇ ਤੋਂ ਵਾਰਨ ਲਈ ਮੈਂ ਤਿਆਰ ਹਾਂ।
ਪੱਖਾ ਫੇਰੀ ਪਾਣੀ ਧੋਵਾ, ਜੋ ਦੇਵਹੇ ਸੋ ਖਾਈ।
ਔਰ ਤੇਰੇ ਦਰ ਉੱਤੇ ਪੱਖੇ ਦੀ ਸੇਵਾ ਕਰਾਂ। ਉਹਨਾਂ ਸਮਿਆਂ ਵਿੱਚ ਬਿਜਲੀ ਤੇ ਹੁੰਦੀ ਨਹੀਂ ਸੀ, ਤੇ ਸੰਗਤ ਤੇਰੀ ਨੂੰ ਪੱਖਾ ਝੱਲਾਂ। ਤੇਰੀ ਸੰਗਤ ਜੋ ਦੂਰ ਦਰੇਡਿਓਂ ਚੱਲ ਕੇ ਤੇਰੇ ਦਰ ਤੇ ਆਉਂਦੀ ਹੈ, ਉਹਨਾਂ ਪਿਆਸਿਆਂ ਨੂੰ ਜਲ ਛਕਾਵਾਂ। ਤੇਰੇ ਦਰ ਤੇ ਪੱਖੇ ਦੀ ਜਲ ਦੀ ਸੇਵਾ ਕਰਾਂ। ਔਰ ਪਾਤਸ਼ਾਹ, ਜੋ ਕੁਝ ਵੀ ਤੇਰੇ ਦਰ ਤੋਂ ਪ੍ਰਾਪਤ ਹੋਵੇ, ਰੁੱਖਾ ਮਿੱਸਾ ਜੋ ਵੀ ਮਿਲ ਜਾਵੇ, ਉਹ ਛਕ ਕਰਕੇ ਖੁਸ਼ੀ ਮਹਿਸੂਸ ਕਰਾਂ। ਤੇਰੇ ਇਬਾਦਤ ਕਰਦਿਆਂ ਕਰਦਿਆਂ ਤੇਰੇ ਦੀਦਾਰੇ ਕਰਨ ਦੇ ਲਈ ਦਿਨ ਰਾਤ ਤੇਰੀ ਯਾਦ ਵਿੱਚ ਪਾਤਸ਼ਾਹ ਨੂੰ ਕਹਿੰਦੇ ਨੇ ਜੁੜਿਆ ਰਹਾਂ, ਜੋ ਸੇਵਾ ਲਾਵੇਂਗਾ ਉਹ ਸੇਵਾ ਕਰਨ ਲਈ ਵੀ ਤਿਆਰ ਹਾਂ, ਬਸ ਤੂੰ ਦੀਦਾਰੇ ਦੇ ਦਰਸ਼ਨ ਬਖਸ਼ਣੇ ਕਰ।
ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਹੋ ਵਡਿਆਈ।
ਦੇਖੋ ਜਦੋਂ ਵੀ ਇਹਦੇ ਦਰ 'ਤੇ ਕੋਈ ਮੰਗ ਰੱਖਦੇ ਹੈ ਇੱਥੇ ਪ੍ਰਵਾਨਗੀ ਉਸਨੂੰ ਹੈ ਜੋ ਨਿਮਾਣਾ ਹੋ ਕੇ ਆਉਂਦਾ ਹੈ, ਝੋਲੀ ਅੱਡ ਕੇ ਚਰਨਾਂ ਦੇ ਵਿੱਚ ਗਿੜਗਿੜਾਉਂਦਾ ਹੈ। ਜਿੰਨਾ ਚਿਰ ਪਾਤਸ਼ਾਹ ਕਹਿੰਦੇ ਗਰੀਬ ਨਾ ਨਾ ਬਣਿਆ, ਇੱਥੇ ਗਰੀਬੀ ਤਨ ਦੀ ਨਹੀਂ ਹੈ ਮਨ ਦੀ ਹੈ, ਹੰਕਾਰ ਨਾ ਛੱਡਿਆ ਨੀਵਾਂ ਨਾ ਹੋਇਆ ਝੋਲੀ ਨਾ ਅੱਡੀ ਉਹਨਾਂ ਚਿਰ ਦਿਦਾਰੇ ਨਹੀਂ ਆਉਣਗੇ। ਵੇਖੋ ਗੁਰੂ ਨਾਨਕ ਪਾਤਸ਼ਾਹ ਦਾ ਚੌਥਾ ਸਰੂਪ ਨੇ ਗੁਰੂ ਰਾਮਦਾਸ, ਔਰ ਗੁਰੂ ਰਾਮਦਾਸ ਦਾ ਰੁਤਬਾ ਦੁਨੀਆ 'ਤੇ ਸਭ ਨਾਲੋਂ ਬੁਲੰਦ ਹੈ, ਸਭ ਨਾਲੋਂ ਉੱਚਾ ਹੈ। ਪਰ ਇੱਕ ਸਾਨੂੰ ਸਿੱਖਿਆ ਦਿੰਦੇ ਨੇ, ਖੁਦਾ ਦੇ ਦਰ ਉੱਤੇ, ਗੁਰੂ ਨਾਨਕ ਦੇ ਦਰ ਉੱਤੇ ਜਦੋਂ ਵੀ ਆਵੇਂ, ਦੁਨੀਆ ਵਿੱਚ ਤੇਰਾ ਕਿਤਨਾ ਵੀ ਬੁਲੰਦ ਦਿਗਰ ਰੁਤਬਾ ਹੋਵੇ, ਇੱਥੇ ਗਰੀਬ ਬਣ ਕੇ ਆਇਆ ਕਰ, ਇੱਥੇ ਹੰਕਾਰ ਛੱਡ ਕੇ ਆਇਆ ਕਰ, ਕਿਉਂਕਿ ਗਰੀਬਾਂ ਨੂੰ ਹੀ ਛਾਤੀ ਨਾਲ ਲਾਉਂਦਾ ਹੈ, ਗਰੀਬਾਂ ਨੂੰ ਹੀ ਸੀਨੇ ਨਾਲ ਲਾਉਂਦਾ ਹੈ ਕਿ ਸਾਹਿਬ ਸ਼ੌਰਸਤ ਆਜ਼ਿਜ਼ ਨਿਵਾਜ਼ ਗਰੀਬ ਉਲ ਪਰਸਤੋ ਗਨੀ ਮੁਲ ਗੁਦਾਸ। ਗਰੀਬਾਂ ਦੀ ਪਰਵਰਿਸ਼ ਕਰਦਾ ਹੈ, ਪਾਲਣਾ ਕਰਦਾ ਹੈ, ਗਨੀਮਾਂ ਨੂੰ ਦੁਸ਼ਮਣਾਂ ਨੂੰ ਗਾਲ ਕੇ ਸੁੱਟਦਾ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਬੇਨਤੀ ਕਰ ਵੀ ਗਰੀਬ ਹਾਂ, ਤੇਰੇ ਦਰ 'ਤੇ ਢਹਿ ਪਿਆ ਹਾਂ, ਕੋਈ ਵੀ ਆਪਣੇ ਮਨ ਦੀ ਇੱਛਾ ਮੰਗ ਹੈ ਇਉਂ ਗਰੀਬੀ ਧਾਰ ਕੇ ਮੰਗਣਾ ਕਰੋ, ਭਾਵੇਂ ਦਿਦਾਰਿਆਂ ਦੀ ਮੰਗ ਹੈ, ਭਾਵੇਂ ਪਦਾਰਥਾਂ ਦੀ ਮੰਗ ਹੈ, ਕਿਸੇ ਵੀ ਪ੍ਰਕਾਰ ਦੀ ਤੁਹਾਡੇ ਮਨ ਵਿੱਚ ਇੱਛਾ ਹੈ, ਗਰੀਬ ਬਣ ਜਾਓ, ਤਰਲਾ ਲਓ, ਝੋਲੀ ਅੱਡੋ ਤੇ ਅਵਸ਼ ਪ੍ਰਾਪਤੀ ਹੁੰਦੀ ਹੈ।
ਹਰ ਮੇਲ ਲਹੋ ਵਡਿਆਈ।
ਇਹ ਤਰਲਾ ਹੈ ਤੇਰੇ ਅੱਗੇ ਪਾਤਸ਼ਾਹ ਦਿਦਾਰੇ ਦੇ, ਤੇ ਮੈਨੂੰ ਦਰਸ਼ਨ ਬਖਸ਼, ਮੈਨੂੰ ਆਪਣੇ ਨਾਲ ਮੇਲ ਲੈ। ਤੇਰੀ ਇਹ ਵਡਿਆਈ ਹੈ ਵੀ ਜਿਹੜਾ ਤੇਰੇ ਦਰ 'ਤੇ ਝੁੱਕ ਜਾਵੇ ਉਹਨੂੰ ਸੀਨੇ ਨਾਲ ਲਾ ਲੈਣਾ ਹੈ, ਉਹਦਾ ਤਰਲਾ ਕਬੂਲ ਕਰਕੇ ਦਿਦਾਰੇ ਬਖਸ਼ ਦਿੰਦਾ ਹੈ।
ਅੱਖੀ ਕਾਡ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ।
ਕਹਿੰਦੇ ਦੇਖ, ਤੇਰੇ ਚਰਨਾ ਤਲੇ ਅੱਖਾਂ ਕੱਢ ਕੇ ਰੱਖਣ ਲਈ ਵੀ ਤਿਆਰ ਹਾਂ। ਇੱਥੋਂ ਤੱਕ ਪਾਤਸ਼ਾਹ ਕਹਿੰਦੇ ਨੇ ਅੱਖਾਂ ਕੱਢ ਕੇ ਤੇਰੇ ਚਰਨਾਂ ਦੇ ਹੇਠ ਰੱਖ ਦਵਾਂ, ਤੇਰੇ ਚਰਨਾਂ ਵਿੱਚ ਭੇਟਾ ਕਰ ਦਵਾਂ, ਕਿਉਂਕਿ ਅੱਖਾਂ ਦੀ ਕੀਮਤ ਬੜੀ ਹੈ। ਇਸ ਸਰੀਰ ਦੇ ਵਿੱਚ ਅੱਖਾਂ ਦੀ ਕੀਮਤ ਬੜੀ ਹੈ, ਵੈਸੇ ਤਾਂ ਇਹ ਸਮੁੱਚਾ ਸਰੀਰ ਹੀ ਅਮੁੱਲਾ ਹੈ, ਇਹਦਾ ਮੁੱਲ ਕੋਈ ਨਹੀਂ ਹੈ, ਇਹ ਦੁਰਲੱਭ ਦੇ ਹੀ ਹੈ। ਪਰ ਅੱਖਾਂ ਕੰਮ ਨਾ ਕਰਨ, ਇਹ ਦੁਨੀਆਂ ਦੀਆਂ ਰੰਗੀਨੀਆਂ ਇਹ ਰੌਣਕਾਂ ਕਿਸੇ ਕੰਮ ਨਹੀਂ ਹੈ, ਅੱਖਾਂ ਦਾ ਮੁੱਲ ਬੜਾ ਹੈ। ਮਹਾਰਾਜ, ਸਭ ਤੋਂ ਕੀਮਤੀ ਇਸ ਵਜੂਦ ਨਾਲ ਲੱਗੀਆਂ ਹੋਈਆਂ ਜੋ ਅੱਖਾਂ ਨੇ, ਜਿਨ੍ਹਾਂ ਦਾ ਮੁੱਲ ਕੋਈ ਨਹੀਂ, ਕੱਢ ਕੇ ਤੇਰੇ ਚਰਨਾਂ ਵਿੱਚ ਰੱਖ ਦਵਾਂ। ਕਿਰਪਾ ਕਰ, ਮੈਨੂੰ ਦਿਦਾਰੇ ਦੇ, ਮੈਨੂੰ ਦਰਸ਼ਨ ਬਖਸ਼ਣੇ ਕਰ। ਸਾਰੀ ਹੀ ਧਰਤੀ 'ਤੇ ਵਿਚਰ ਕਰਕੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਮਿਲੇ ਨੇ, ਉਹਨਾਂ ਪਾਸੋਂ ਇਹ ਮਤ ਪਾਈ ਹੈ ਵੀ ਜੇ ਦਿਦਾਰੇ ਕਰਨੇ ਚਾਹੁੰਦਾ ਹੈ ਖੁਦਾ ਦੇ, ਗਰੀਬੀ ਧਾਰ ਲੈ, ਔਰ ਜੋ ਕੁਝ ਵੀ ਹੈ ਬੇਨਤੀ ਕਰਿਆ ਕਰ, ਸਭ ਕੁਝ ਤੇਰਾ ਬਖਸ਼ਿਆ ਹੈ, ਤੇਰੇ ਤੋਂ ਵਾਰਨ ਲਈ ਤਿਆਰ ਹਾਂ, ਤੇਰੇ ਦਰਸ਼ਨਾਂ ਦੇ ਬਦਲੇ ਹਰ ਮੁੱਲ ਤਾਰਨ ਲਈ ਤਿਆਰ ਹਾਂ, ਇਹੀ ਮਤ ਗੁਰੂ ਤੋਂ ਪਾਈ ਹੈ।
ਜੀ ਪਾਸ ਬਹਾਲ ਹੈ ਤਾਂ ਤੁਝੇ ਅਰਾਦੀ, ਜੇ ਮਾਰ ਕੱਢੇ ਭੀ ਤਿਆਈ।
ਦੇਖੋ, ਜੇ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦਿਓ ਤੇ ਤੁਹਾਡੇ ਗੁਣ ਗਾਵਾਂਗਾ, ਝਿੜਕੋਗੇ ਚਰਨਾਂ ਵਿੱਚ ਜਗ੍ਹਾ ਨਾ ਦਿਓਗੇ, ਧੱਕੇ ਮਾਰ ਕੇ ਵੀ ਆਪਣੇ ਦਰ ਤੋਂ ਕੱਢ ਦੇਵੋਗੇ ਪਾਤਸ਼ਾਹ, ਫਿਰ ਵੀ ਤੁਹਾਡਾ ਨਾਮ ਹੀ ਧਿਆਵਾਂਗਾ, ਤੁਹਾਡਾ ਨਾਮ ਹੀ ਜਪਾਂਗਾ। ਐਸੀ ਤੀਬਰ ਇੱਛਾ ਅਗਰ ਤੁਹਾਡੇ ਅੰਦਰ ਜਾਗ੍ਰਿਤ ਹੋ ਗਈ, ਉਤਪੰਨ ਹੋ ਗਈ, ਤਾਂ ਫਿਰ ਦਿਦਾਰੇ ਹੁੰਦੇ ਨੇ। ਉਹਦੀ ਪ੍ਰਾਪਤੀ ਬੜੀ ਔਖੀ ਹੈ। ਕੁਝ ਵੀ ਦੁਨੀਆਂ ਤੇ ਪ੍ਰਾਪਤ ਕਰਨਾ ਹੈ, ਮੁਸ਼ਕਤ ਬੜੀ ਘਾਲਣੀ ਪੈਂਦੀ ਹੈ। ਕੋਠੀਆਂ ਕਾਰਾਂ ਮਹਿਲ ਚਾਹੀਦੇ ਨੇ, ਹੱਡ ਭਨਵੀਂ ਮਿਹਨਤ ਕਰਨੀ ਪੈਂਦੀ ਹੈ। ਔਰ ਇਹਨਾਂ ਵਸਤੂਆਂ ਦੀ ਕੋਈ ਕੀਮਤ ਹੈ? ਅੱਜ ਜਿਸ ਦੀ ਪ੍ਰਾਪਤੀ ਚਾਹੁੰਦੇ ਹਾਂ ਉਹ ਬੇਸ਼ਕੀਮਤ ਹੈ, ਉਹਦੀ ਕੀਮਤ ਕੋਈ ਨਹੀਂ, ਅਮੁੱਲਾ ਹੈ। ਅਤੇ ਜੋ ਏਡੀ ਵੱਡੀ ਤਾਕਤ, ਐਡਾ ਸੁਖਾਲਾ ਨਹੀਂ ਮਿਲੇਗਾ। ਉਹਦੇ ਲਈ ਬੜਾ ਕੁਝ ਵਾਰਨਾ ਪੈਂਦਾ ਹੈ, ਬੜੇ ਚੌਂਕੜੇ ਲਾਉਣੇ ਪੈਂਦੇ ਨੇ, ਮੁਸ਼ਕਤਾਂ ਘਾਲਣੀਆਂ ਪੈਂਦੀਆਂ ਨੇ, ਫਿਰ ਉਹ ਖੁਦਾ ਪ੍ਰਾਪਤ ਹੁੰਦਾ ਹੈ। ਉਹ ਗੁਰੂ ਨਾਨਕ ਨਿਰੰਕਾਰੀ ਦਿਦਾਰੇ ਬਖਸ਼ਦਾ ਹੈ।
ਜੀ ਲੋਕ ਸਲਾਹੇ ਤਾਂ ਤੇਰੀ ਉਪਮਾ, ਜੀ ਨਿੰਦਾ ਤਾਂ ਛੋੜ ਨਾ ਜਾਈ।
ਦੇਖੋ ਕਹਿੰਦੇ ਬਾਣੀ ਤੇ ਪੜ੍ਹਨੀ ਹੈ, ਜੇ ਤੇ ਲੋਕ ਵਡਿਆਈ ਕਰਨਗੇ ਵੀ ਬੜੀ ਬਾਣੀ ਪੜ੍ਹਦੇ ਨੇ, ਠੀਕ ਹੈ, ਤੇਰੀ ਬਖਸ਼ੀ ਵਡਿਆਈ ਹੈ। ਅਗਰ ਕੋਈ ਨਿੰਦਾ ਵੀ ਕਰੇ, ਭਗਤਾਂ ਨੂੰ ਕਈ ਵਾਰ ਆਪਾਂ ਦੇਖਿਆ ਰੋਕ ਕਮਲੇ ਰਮਲੇ ਵੀ ਸਮਝਦੇ ਨੇ, ਊਚ ਨੀਚ ਬਚਨ ਵੀ ਕਹਿੰਦੇ ਨੇ, ਸਾਧੂਆਂ ਦੀ ਨਿੰਦਾ ਵੀ ਲੋਕ ਕਰਦੇ ਨੇ। ਕਹਿੰਦੇ ਅਗਰ ਕੋਈ ਨਿੰਦਾ ਵੀ ਕਰੇਗਾ ਫਿਰ ਵੀ ਤੇਰਾ ਡਰ ਨਹੀਂ ਛੱਡਣਾ, ਕੋਈ ਮਖੌਲ ਵੀ ਕਰੇਗਾ ਫਿਰ ਵੀ ਤੇਰਾ ਡਰ ਨਹੀਂ ਛੱਡਣਾ। ਅਗਰ ਵਡਿਆਈ ਕਰਨਗੇ ਦੀ ਵੇਖੋ ਕਿੰਨੀ ਇਬਾਦਤ ਕਰਦਾ ਹੈ, ਬੰਦਗੀ ਕਰਦਾ ਹੈ, ਚੌਂਕੜੇ ਲਾਉਂਦਾ ਹੈ, ਇਹ ਤੇਰੀ ਬਖਸ਼ੀ ਹੋਈ ਵਡਿਆਈ ਹੈ। ਕੋਈ ਨਿੰਦਾ ਕਰੇ, ਉਸਤਤੀ ਕਰੇ, ਤੇਰਾ ਦਰ ਅਸੀਂ ਕਦੇ ਲਈ ਵੀ ਛੱਡਣ ਲਈ ਤਿਆਰ ਨਹੀਂ ਹਾਂ।
ਜੇ ਤੁਦ ਵੱਲ ਰਹਿ ਤਾਂ ਕੋਈ ਕਿਹੋ ਆਖੋ, ਤੁਦ ਵਿਸਰਿਆ ਮਰ ਜਾਈ।
ਦੇਖੋ ਆਖਣ ਲੱਗੇ, ਅਗਰ ਤੂੰ ਮੇਰੇ ਵੱਲ ਹੈ, ਮੈਨੂੰ ਕੋਈ ਮਾੜਾ ਚੰਗਾ ਆਖੀ ਵੀ ਜਾਵੇ ਕੋਈ ਫਰਕ ਨਹੀਂ ਪੈਂਦਾ, ਤੂੰ ਮੇਰੇ ਪੱਖ ਵਿੱਚ ਹੈ, ਤੂੰ ਮੇਰੇ ਪਾਸੇ ਵਿੱਚ ਹੈ, ਮੈਨੂੰ ਕੋਈ ਫਰਕ ਨਹੀਂ ਹੈ। ਕੋਈ ਵਡਿਆਈ ਕਰੇ, ਕੋਈ ਬੁਰਾ ਆਖੇ, ਕੋਈ ਭਲਾ ਆਖੇ, ਦੁਨੀਆ ਮੇਰੇ ਵੱਲ ਹੋ ਜਾਵੇ, ਅਗਰ ਤੂੰ ਮੇਰਾ ਸਾਥ ਛੱਡ ਦੇਵੇਂ ਤਾਂ ਮੈਨੂੰ ਇਉਂ ਜਾਪਦਾ ਹੈ ਜਿਵੇਂ ਮੇਰੀ ਮੌਤ ਹੋ ਜਾਵੇਗੀ। ਆਮ ਹੀ ਧਾਰਨਾ ਪੁਰਾਣੇ ਗੁਰਮੁਖ ਪਿਆਰੇ ਪੜ੍ਹਦੇ ਹੁੰਦੇ ਸਨ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ ਭਾਵੇਂ ਹੀ ਹੈ, ਦੁਨੀਆ ਨੂੰ ਖੁਸ਼ ਕਰਨ ਦੇ ਲਈ ਅਸੀਂ ਇੱਥੇ ਨਹੀਂ ਆਏ, ਅਸੀਂ ਨਾਨਕ ਨਿਰੰਕਾਰੀ ਨੂੰ ਖੁਸ਼ ਕਰਨ ਆਏ ਹਾਂ। ਅਤੇ ਜਿਨ੍ਹਾਂ ਗੁਰੂ ਨਾਨਕ ਪਾਤਸ਼ਾਹ ਨੂੰ ਖੁਸ਼ ਕਰ ਲਿਆ ਹੈ, ਉਹ ਜਿਨ੍ਹਾਂ ਦੇ ਪੱਖ ਵਿੱਚ ਖਲੋ ਗਿਆ ਹੈ, ਬੇਸ਼ੱਕ ਕੋਈ ਕੁਝ ਵੀ ਆਖੇ, ਬੁਰਾ ਆਖੇ, ਭਲਾ ਆਖੇ, ਗੁਰੂ ਨਾਨਕ ਪਾਤਸ਼ਾਹ ਖੁਸ਼ ਨੇ, ਗੁਰੂ ਨਾਨਕ ਪਾਤਸ਼ਾਹ ਤੇਰੇ ਪੱਖ ਵਿੱਚ ਨੇ ਅਤੇ ਜੀਵਨ ਸਫਲਾ ਹੈ। ਅਗਰ ਗੁਰੂ ਨਾਨਕ ਤੇਰੇ ਵਿਪਰੀਤ ਨੇ, ਤੇਰੇ ਪੱਖ ਵਿੱਚ ਨਹੀਂ, ਅਤੇ ਇਹ ਜੀਵਨ ਅਜਾਈ ਚੱਲਿਆ ਗਿਆ ਹੈ, ਕੌਡੀਆਂ ਦੇ ਪਾ ਚੱਲਿਆ ਗਿਆ ਹੈ। ਇਉਂ ਜਿਹੜੇ ਸਤਪੁਰਸ਼ਾਂ ਤੋਂ ਗੁਰੂ ਪਾਤਸ਼ਾਹ ਪਰਮਾਤਮਾ ਦੂਰ ਹੁੰਦੇ ਜਾਪਦੇ ਨੇ, ਉਹ ਕਹਿੰਦੇ ਸਾਨੂੰ ਲੱਗਦਾ ਹੈ ਜਿਵੇਂ ਆਤਮਕ ਮੌਤ ਆ ਰਹੀ ਹੈ, ਅਤੇ ਜਿਨ੍ਹਾਂ ਦੇ ਪਾਸ ਵੱਸਦੇ ਨੇ ਉਹ ਸਦਾ ਖੁਸ਼ੀਆਂ ਖੇੜਿਆਂ ਵਿੱਚ ਰਹਿੰਦੇ ਨੇ, ਸਦਾ ਉਹਦੀ ਇਬਾਦਤ ਕਰਦੇ ਰਹਿੰਦੇ ਹਨ।
ਵਾਰ ਵਾਰ ਜਾਈ ਗੁਰ ਉਪਰ, ਪੈ ਪੈਰੀ ਸੰਤ ਮਨਾਈ।
ਵੇਖੋ ਸਾਧੂਆਂ ਸਤਪੁਰਸ਼ਾਂ ਦੇ ਅਸੀਂ ਤਰਲੇ ਕੱਢਣ ਲਈ ਤਿਆਰ ਹਾਂ, ਕਾਹਦੇ ਲਈ? ਗੁਰੂ ਦੇ ਦਿਦਾਰੇ ਕਰਵਾ ਦੇਣ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਵੇਖੋ ਸਾਧੂਆਂ ਸਤਪੁਰਸ਼ਾਂ ਨੇ ਜਿਸ ਰਸਤੇ ਤੇ ਚੱਲਣਾ ਕੀਤਾ ਹੈ, ਜਿਸ ਪੌੜੀ ਨੂੰ ਚੜ ਕੇ ਗੁਰੂ ਨਾਨਕ ਪਾਤਸ਼ਾਹ ਦੇ ਦਿਦਾਰੇ ਕੀਤੇ ਨੇ, ਗੁਰੂ ਨਾਨਕ ਪਾਤਸ਼ਾਹ ਨੂੰ ਰਿਝਾਇਆ ਹੈ, ਉਹਨਾਂ ਸਾਧੂਆਂ ਸਤਪੁਰਸ਼ਾਂ ਸੁਹਾਗਣਾਂ ਦੇ ਸੰਗਤ ਕਰ, ਉਹਨਾਂ ਦੇ ਤਰਲੇ ਲੈ, ਵੀ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਨਿਰੰਕਾਰੀ ਨੂੰ ਤੁਸੀਂ ਪਾਇਆ ਹੈ, ਖੁਸ਼ ਕੀਤਾ ਹੈ, ਦਿਦਾਰੇ ਕੀਤੇ ਨੇ, ਸਾਡੇ 'ਤੇ ਵੀ ਕਿਰਪਾ ਕਰਕੇ ਸਾਨੂੰ ਵੀ ਲਗਨ ਲਾ ਦਿਓ, ਤੁਹਾਡੀ ਨਿਆਈ ਅਸੀਂ ਵੀ ਸਵਾਸਾਂ ਨਾਲ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਨੂੰ ਜਪੀਏ, ਜਿਵੇਂ ਤੁਸੀਂ ਸਦਾ ਹੀ ਦਰਸ਼ਨ ਦਿਦਾਰਿਆਂ ਵਿੱਚ ਗੁਰੂ ਪਾਤਸ਼ਾਹ ਨੂੰ ਸਦਾ ਹੀ ਇਹਨਾਂ ਨੇਤਰਾਂ ਨਾਲ ਤੱਕਦੇ ਹੋ, ਅਨੁਭਵ ਕਰਦੇ ਹੋ, ਸਾਨੂੰ ਵੀ ਦਿਦਾਰੇ ਕਰਵਾ ਦਿਓ। ਇਉਂ ਸਾਧੂਆਂ ਸਤਿਪੁਰਸ਼ਾਂ ਦੀ ਸੰਗਤ ਕਰੋ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਜਿਵੇਂ ਉਹ ਉਸ ਪਰਮਾਤਮਾ ਦਾ ਨਾਮ ਸਿਮਰਦੇ ਨੇ ਸਿਮਰਨਾ ਕਰੋ।
ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤਉ ਦਰਸ਼ਨ ਕਹਿ ਤਾਈ।
ਦੇਖੋ ਜਿਹੜਾ ਬੰਦਾ ਪਰਮਾਤਮਾ ਸਤਿਗੁਰੂ ਨਿਰਗੁਣ ਸਰਗੁਣ ਦੇ ਦਰਸ਼ਨ ਕਰਨ ਲਈ ਏਡਾ ਤਾਵਲਾ ਹੈ ਵੀ ਅੱਖਾਂ ਕੱਢਣ ਲਈ ਤਿਆਰ ਹੈ, ਸਰੀਰ ਵਾਰਨ ਲਈ ਤਿਆਰ ਹੈ, ਆਪਣੇ ਆਪ ਨੂੰ ਅੱਗ ਵਿੱਚ ਜਲਾਉਣ ਦੇ ਲਈ ਤਿਆਰ ਹੈ, ਉਹਨੂੰ ਦੀਵਾਨਾ ਹੀ ਕਵਾਂਗੇ, ਉਹਨੂੰ ਖੁਦਾ ਦਾ ਆਸ਼ਿਕ ਹੀ ਕਵਾਂਗੇ। ਉਹਨੂੰ ਲੋਕ ਕਈ ਵਾਰ ਝੱਲਾ ਵੀ ਕਹਿ ਦਿੰਦੇ ਨੇ ਵੀ ਐਸੀ ਤਪਸ਼, ਸਾਧੂਆਂ ਨੂੰ ਲੋਕ ਝੱਲਾ ਕਹਿ ਦਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਮੈਂ ਤਾਂ ਦੀਵਾਨਾ ਹੋ ਗਿਆ ਉਸ ਦਾ, ਮੈਂ ਤਾਂ ਉਹਦੇ ਨਾਮ ਵਿੱਚ ਝੱਲਾ ਹੋ ਗਿਆ ਹਾਂ, ਉਹਦੇ ਦੀਦਾਰੇ ਕਰਨ ਦੀ ਮੇਰੇ ਅੰਦਰ ਬੜੀ ਤੀਬਰ ਇੱਛਾ ਹੈ, ਸਭ ਕੁਝ ਵਾਰਨ ਲਈ ਉਹਦੇ ਤੋਂ ਤਿਆਰ ਹਾਂ। ਇਉਂ ਪਾਤਸ਼ਾਹ ਜਗਿਆਸੂ ਦੇ ਅੰਦਰ ਦੀ ਬਿਰਥਾ ਜੋ ਹੈ ਉਹ ਦਰਸਾਉਂਦੇ ਨੇ। ਮਹਾਰਾਜ ਕਹਿੰਦੇ ਦਰਸ਼ਨਾਂ ਲਈ ਜੋ ਵੀ ਕਿਰਿਆ ਜੋ ਵੀ ਕਰਮ ਸਾਧੂ ਕਰਦੇ ਨੇ, ਨਾਮ ਜਪਣ, ਚੌਂਕੜੇ ਲਾਉਣ, ਪੱਖਾ ਝੱਲਣ, ਪਾਣੀ ਢੋਣ, ਭਾਂਡੇ ਮਾਂਜਣ, ਲੰਗਰਾਂ ਵਿੱਚ ਸੇਵਾ ਕਰਨ, ਲੋਕਾਂ ਨੂੰ ਇਉਂ ਲੱਗਦਾ ਹੈ ਝੱਲੇ ਨੇ, ਦੀਵਾਨੇ ਹੋਏ ਫਿਰਦੇ ਨੇ, ਪਰ ਲੋਕ ਕੁਝ ਵੀ ਆਖਣ, ਉਸ ਪ੍ਰਭੂ ਦੀ ਪ੍ਰਾਪਤੀ ਲਈ ਸਾਧੂ ਹਰ ਇੱਕ ਕਰਮ ਕਰਨ ਲਈ ਤਿਆਰ ਨੇ, ਮੁਸ਼ਕਤਾਂ ਘਾਲਣ ਦੇ ਲਈ ਤਿਆਰ ਬੈਠੇ ਨੇ, ਬਸ ਦੀਦਾਰੇ ਦੇ ਦੇਵੇ। ਜਿਵੇਂ ਫਰੀਦ ਜੀ ਨੇ ਆਖਿਆ ਸੀ, ਕਹਿੰਦੇ ਜੇ ਪੈਰਾਂ ਨਾਲ ਚੱਲਦਾ ਥੱਕ ਵੀ ਗਿਆ, ਸਿਰ ਦੇ ਭਾਰ ਚੱਲਾਂਗਾ, ਪਰ ਖੁਦਾ ਦੇ ਦੀਦਾਰੇ ਜ਼ਰੂਰ ਕਰਨੇ ਨੇ। ਫਰੀਦਾ ਪੈਰੀਂ ਥੱਕਾਂ ਸਿਰ ਜੁੱਲਾਂ ਜੇ ਮੂੰਹ ਪਿਰੀ ਮਿਲਨ।
ਝੱਖੜ ਝਾਗੀ ਮੀਹੋਂ ਵਰਸੈ, ਭੀ ਗੁਰ ਦੇਖਣ ਜਾਈ।
ਕਿੰਨੀ ਕੁ ਤੀਬਰ ਇੱਛਾ ਹੈ, ਅਸੀਂ ਵਿਖਾਵਾ ਜ਼ਿਆਦਾ ਕਰਦੇ ਹਾਂ, ਓਨੀ ਤਾਂਗ ਨਹੀਂ ਹੁੰਦੀ ਅੰਦਰ। ਘਾਟ ਨਾ ਕਿੰਨੀ ਕਹਾਇਆ, ਸਭ ਕਹਤੇ ਹੈ ਪਾਇਆ। ਜਿਹੜੇ ਕਿਹੜੇ ਨੂੰ ਪੁੱਛੋ, ਆਪਾਂ ਮਿਲ ਲਿਆ ਹੈ ਰੱਬ ਨੂੰ, ਆਪਾਂ ਪਾ ਲਿਆ ਹੈ ਗੁਰੂ ਰਾਮਦਾਸ ਨੂੰ। ਵਿਖਾਵਾ ਜ਼ਿਆਦਾ ਹੈ, ਅੰਦਰ ਇੱਛਾ ਓਨੀ ਨਹੀਂ ਹੈ। ਥੋੜ੍ਹੀ ਜਿਹੀ ਵਰਖਾ ਹੁੰਦੀ ਹੋਵੇ ਨਾ, ਅਤੇ ਜੇ ਆਖ ਦਈਏ ਵੀ ਚਲੋ ਗੁਰੂ ਘਰ ਚੱਲੀਏ, ਨਹੀਂ ਜੀ ਮੀਂਹ ਬੜਾ ਪੈਂਦਾ ਹੈ, ਨਹੀਂ ਜੀ ਹਨੇਰ ਬੜਾ ਆਉਂਦਾ ਹੈ। ਕਹਿੰਦੇ ਜਿਨ੍ਹਾਂ ਨੂੰ ਪ੍ਰਾਪਤੀ ਕਰਨ ਦੀ ਇੱਛਾ ਪੈਦਾ ਹੋ ਗਈ, ਜਿਨ੍ਹਾਂ ਅੰਦਰ ਦੀਦਾਰੇ ਕਰਨ ਦੀ ਅੱਗ ਮੱਚੀ ਹੈ, ਉਹਨੂੰ ਫਿਰ ਵੱਡਿਓਂ ਵੱਡਾ ਝੱਖੜ ਵੀ ਬੁਝਾ ਨਹੀਂ ਸਕਦਾ। ਭਾਵੇਂ ਕਹਿੰਦੇ ਝੱਖੜ ਝੁੱਲ ਜਾਣ, ਹਨੇਰੀਆਂ ਆਉਣ, ਤੂਫਾਨ ਆਉਣ, ਭੀ ਗੁਰ ਦੇਖਣ ਜਾਈ, ਮੈਂ ਤਾਂ ਦੀਦਾਰੇ ਕਰਨ ਜਾਣਾ ਹੀ ਹੈ, ਮੈਂ ਤਾਂ ਗੁਰੂ ਘਰ ਜਾਣਾ ਹੀ ਹੈ। ਕੈਸਾ ਵੀ ਮੌਸਮ ਹੋਵੇ, ਬਰਫ ਵਰਸੇ, ਬਰਫ ਡਿੱਗਦੀ ਹੋਵੇ, ਸਨੋਹ ਪੈਂਦੀ ਹੋਵੇ, ਝੱਖੜ ਆਉਂਦੇ ਹੋਣ, ਤੂਫਾਨ ਆਉਂਦੇ ਹੋਣ, ਮੀਂਹ ਵਰਸਦਾ ਹੋਵੇ, ਮੈਂ ਆਪਣੇ ਗੁਰੂ ਦੇ ਦੀਦਾਰੇ ਕਰਨ ਜਾਣਾ ਹੈ। ਪੱਥਰ 'ਤੇ ਲਕੀਰ ਹੈ, ਦਰਸ਼ਨਾਂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਉਹਨਾਂ ਦੇ ਅੰਦਰ ਦੀ ਅਵਸਥਾ ਹੈ। ਦੂਸਰਾ ਭਾਵ ਸਮਝਿਓ, ਝੱਖੜ ਝਾਗੀ ਮੀਹੋਂ ਵਰਸੈ ਪੀ ਗੁਰ ਦੇਖਣ ਜਾਈ। ਵਿਕਾਰਾਂ ਦੇ ਝੱਖੜ ਅੰਦਰ ਚੱਲਦੇ ਹੋਣ, ਮਨ ਦੇ ਅੰਦਰ ਅੰਮ੍ਰਿਤ ਵੇਲੇ ਨੀਂਦਰੇ ਦੇ ਝੱਖੜ ਚੱਲਦੇ ਹੋਣ, ਵੀ ਛੱਡੋ ਰਜਾਈ ਨਹੀਂ ਛੱਡਣੀ, ਗੁਰੂ ਕਿਹੜਾ ਕਿਤੇ ਚੱਲਿਆ ਹੈ, ਗੁਰਦੁਆਰਾ 'ਤੇ ਉੱਥੇ ਹੀ ਹੈ, ਕੱਲ੍ਹ ਨੂੰ ਚਲੇ ਜਾਵਾਂਗੇ। ਐਸੇ ਐਸੇ ਵਿਕਾਰਾਂ ਦੇ ਝੱਖੜ ਚੱਲਦੇ ਹੋਣ, ਮਨ ਦੇ ਅੰਦਰ ਅਰਿਸ਼ਟ ਬੁਰੇ ਖਿਆਲ ਪੈਦਾ ਹੋ ਜਾਣ, ਜੋ ਕਦਮ ਗੁਰੂ ਘਰ ਵੱਲ ਪੁੱਟੀਏ ਤੇ ਪੁੱਟਣ ਨਾ ਦੇਣ, ਦਲਿੱਦਰ ਦੇ ਝੱਖੜ ਝੁੱਲਦੇ ਹੋਣ, ਕਾਮ ਕ੍ਰੋਧ ਲੋਭ ਦੇ ਝੱਖੜ ਝੁੱਲਦੇ ਹੋਣ, ਇਹਨਾਂ ਝੱਖੜਾਂ ਨੂੰ ਵੀ ਲੰਘ ਕੇ ਮੈਂ ਗੁਰੂ ਦੇ ਦੀਦਾਰੇ ਕਰਨ ਜਾਣਾ ਹੈ, ਅਵਸ਼ ਹੀ ਦਰਸ਼ਨ ਕਰਨੇ ਹਨ।
ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ।
ਦੇਖੋ ਰਸਤੇ ਵਿੱਚ ਭਾਵੇਂ ਖਾਰਾ ਸਮੁੰਦਰ ਵੀ ਹੋਵੇ, ਲੰਘਣ ਲਈ ਤਿਆਰ ਹਾਂ ਅਸੀਂ, ਇੰਨੀ ਤਾਂਗ ਹੈ, ਸੱਤ ਸਮੁੰਦਰ ਪਾਰ ਕਰਨ ਲਈ ਤਿਆਰ ਹਾਂ। ਇਹ ਉਹੀ ਅਵਸਥਾ ਹੈ ਜੋ ਫਰੀਦ ਜੀ ਕਹਿੰਦੇ ਨੇ। ਫਰੀਦ ਜੀ ਕਹਿੰਦੇ ਨੇ ਠੀਕ ਹੈ ਥੱਕ ਜਾਵਾਂ, ਲੱਤਾਂ 'ਤੇ ਚੱਲਦਾ ਥੱਕ ਜਾਵਾਂ, ਸਿਰ 'ਤੇ ਚੱਲਾਂਗਾ, ਭਾਵੇਂ ਝੱਖੜ ਵਰਸ਼ੇ, ਮੀਂਹ ਵਰਸ਼ੇ, ਤੂਫਾਨ ਆਉਣ, ਭਾਵੇਂ ਖਾਰੇ ਸਮੁੰਦਰਾਂ ਵਰਗੇ ਵੱਡੇ ਵੱਡੇ ਦੁਖਦਾਇਕ ਰਸਤੇ ਵਿੱਚ ਵਿਘਨ ਪੈਦਾ ਹੋ ਜਾਣ, ਫਿਰ ਵੀ ਗੁਰੂ ਦੇ ਦਰਸ਼ਨ ਕਰਨ ਜਾਣਾ ਹੈ, ਇਹਨਾਂ ਦੁੱਖਾਂ ਦੇ ਸਾਗਰਾਂ ਨੂੰ ਲੰਘ ਕੇ ਵੀ ਦਿਦਾਰੇ ਕਰਨੇ ਹਨ।
ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ।
ਅੱਗੋਂ ਸਵਾਲ ਪੁੱਛਿਓ ਜਗਿਆਸੂ ਨੂੰ ਵੀ ਕਿੰਨੀ ਕੁ ਤੰਗੀ ਹੈ, ਦਿਦਾਰੇ ਕਰਨੇ ਚਾਹੁੰਦਾ ਹੈ, ਕਿਤਨੀ ਕੁ ਤੀਬਰ ਇੱਛਾ ਹੈ ਤੇਰੇ ਅੰਦਰ। ਕਹਿੰਦੇ ਦੇਖ, ਤ੍ਰਿਖਾਵੰਤ ਜਲ ਸੇਤੀ ਕਾਜ, ਜਿਹੜਾ ਬੰਦਾ ਰਜਵਾਂ ਪਾਣੀ ਪੀ ਲਵੇ ਨਾ, ਜਿਹਨੂੰ ਚੰਗਾ ਪਾਣੀ ਪੀਣ ਨੂੰ ਮਿਲਦਾ ਹੋਵੇ, ਉਹਨੂੰ ਪਿਆਸ ਦੇ ਮੁੱਲ ਦਾ ਅੰਦਾਜ਼ਾ ਨਹੀਂ ਹੁੰਦਾ। ਸਾਨੂੰ ਪੀਣ ਲਈ ਪਾਣੀ ਬਹੁਤ ਮਿਲਦਾ ਹੈ, ਪੰਜਾਬ ਦੀ ਧਰਤੀ ਐਸੀ ਹੈ। ਰੇਗਿਸਤਾਨ ਵਿੱਚ ਚਲੇ ਜਾਓ, ਡੈਜ਼ਰਟ ਵਿੱਚ ਚਲੇ ਜਾਓ, ਰਾਜਸਥਾਨ ਵਿੱਚ ਚਲੇ ਜਾਓ ਤਾਂ ਬੂੰਦ ਦਾ ਮੁੱਲ ਬੜਾ ਹੈ। ਕਾਰਨ ਕੀ ਹੈ? ਉੱਥੇ ਪਾਣੀ ਦੀ ਕਮੀ ਹੈ, ਅਤੇ ਜਿੱਥੇ ਪਾਣੀ ਦੀ ਕਮੀ ਹੋਵੇ, ਨਾ ਉੱਥੇ ਤ੍ਰਿਖਾਵੰਤ ਜਿਹੜੇ ਜੀਵ ਨੇ, ਲੋਕ ਨੇ, ਉਹ ਪਾਣੀ ਦਾ ਮੁੱਲ ਜਾਣਦੇ ਨੇ। ਜਿਵੇਂ ਭੁੱਖੇ ਨੂੰ ਰੋਟੀ ਦਾ ਗਿਆਨ ਹੈ, ਅੱਠੀਂ ਪਹਿਰੀਂ ਜਿਹਨੂੰ ਰੋਟੀ ਮਿਲਦੀ ਹੈ ਉਹ ਜਾਣਦਾ ਹੈ ਵੀ ਇਸ ਬੁਰਕੀ ਦਾ ਮੁੱਲ ਕੀ ਹੈ, ਅਤੇ ਜਿਹਨੂੰ ਰੋਜ਼ 36 ਪ੍ਰਕਾਰ ਦੇ ਭੋਜਨ ਮਿਲਣ ਉਹ ਥਾਲੀ ਪਰਾਂ ਕਰ ਦਿੰਦਾ ਹੈ। ਇੱਥੇ ਕਹਿੰਦੇ ਮਨ ਨੂੰ ਇੰਨੀ ਤੀਬਰ ਇੱਛਾ ਹੈ ਜਿਵੇਂ ਕਿਸੇ ਪਿਆਸੇ ਨੂੰ ਪਾਣੀ ਦੀ ਪ੍ਰਾਪਤੀ ਦੀ ਇੱਛਾ ਹੁੰਦੀ ਹੈ। ਅਸੀਂ ਖੁਦਾ ਦੇ ਦਰਸ਼ਨ ਦਿਦਾਰਿਆਂ ਲਈ ਇਉਂ ਪਿਆਸੇ ਹਾਂ ਜਿਵੇਂ ਕੋਈ ਪਾਣੀ ਦਾ ਪਿਆਸਾ ਖੂਹ ਵੱਲ ਦੌੜਦਾ ਹੈ ਨਾ, ਹਰ ਕੀਮਤ 'ਤੇ ਪਾਣੀ ਉਹ ਲੋਚਦਾ ਹੈ, ਪਾਣੀ ਬਦਲੇ ਸਭ ਕੁਝ ਵਾਰਨ ਲਈ ਤਿਆਰ ਹੈ। ਅਸੀਂ ਬਾਣੀ ਬਦਲੇ, ਖੁਦਾ ਬਦਲੇ ਸਭ ਕੁਝ ਵਾਰਨ ਲਈ ਤਿਆਰ ਹਾਂ। ਜਿਵੇਂ ਕੋਈ ਜਲ ਤੋਂ ਬਿਨਾਂ ਮਰਦਾ ਹੈ, ਅਸੀਂ ਖੁਦਾ ਦੇ ਦਿਦਾਰਿਆਂ ਤੋਂ ਬਿਨਾਂ ਮਰਦੇ ਹਾਂ।
ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਤਿਉਂ ਸਿੱਖ ਗੁਰ ਮਿਲ ਬਿਗਸਾਈ।
ਦੇਖੋ, ਪਿਆਸੇ ਨੂੰ ਪਾਣੀ ਮਿਲ ਗਿਆ, ਚਿਹਰੇ ਦਾ ਨੂਰ ਹੀ ਵੱਖਰਾ ਹੈ, ਖੇੜਾ ਆ ਜਾਵੇਗਾ। ਜਦੋਂ ਸਿੱਖ ਗੁਰੂ ਦੇ ਦਿਦਾਰੇ ਕਰ ਲੈਂਦਾ ਹੈ, ਚਿਹਰਾ ਪ੍ਰਫੁੱਲਤ ਹੋ ਜਾਂਦਾ ਹੈ। ਜਿਵੇਂ ਪਿਆਸੇ ਨੂੰ ਪਾਣੀ ਮਿਲਿਆ ਅਤੇ ਖੇੜੇ ਵਿੱਚ ਆ ਗਿਆ, ਸਿੱਖ ਨੂੰ ਗੁਰੂ ਮਿਲਿਆ, ਖੇੜੇ ਵਿੱਚ ਆ ਗਿਆ। ਪਾਣੀ ਜਦੋਂ ਧਰਤੀ ਦੀ ਹਿੱਕ ਉੱਤੇ ਡਿੱਗਦਾ ਹੈ ਨਾ, ਕਨਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੈ। ਧਰਤੀ ਦੀ ਹਿੱਕ 'ਤੇ ਜਦੋਂ ਪਾਣੀ ਡਿੱਗਦਾ ਹੈ, ਜਦੋਂ ਸੌਣ ਦਾ ਮਹੀਨਾ ਆਉਂਦਾ ਹੈ, ਤੁਸੀਂ ਵੇਖਦੇ ਹੋ ਧਰਤੀ ਬੜੀ ਖਿੜਦੀ ਹੈ, ਬੜੀ ਬਨਸਪਤੀ, ਬੜੇ ਫੁੱਲ ਪੈਦਾ ਹੁੰਦੇ ਨੇ ਜਦੋਂ ਬੱਦਲਾਂ ਦੀਆਂ ਬੂੰਦਾਂ ਧਰਤੀ ਦੀ ਹਿੱਕ 'ਤੇ ਸਮਾਉਂਦੀਆਂ ਨੇ। ਜਿਵੇਂ ਧਰਤੀ ਪਾਣੀ ਨੂੰ ਪ੍ਰਾਪਤ ਕਰਕੇ ਹਰੀ ਭਰੀ ਪ੍ਰਫੁੱਲਤ ਹੋ ਗਈ, ਖੇੜੇ ਵਿੱਚ ਆ ਗਈ, ਜਦੋਂ ਸਿੱਖ ਨੇ ਗੁਰੂ ਦੇ ਦਿਦਾਰੇ ਕਰ ਲਏ, ਇਉਂ ਵਿਕਸਿਆ, ਇਉਂ ਖਿੜਿਆ ਜਿਵੇਂ ਧਰਤੀ ਖਿੜੀ ਹੈ।
ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋਂ ਬੁਲਾਈ।
ਦੇਖ, ਕਹਿੰਦੇ ਤੇਰਾ ਸੇਵਕ ਤੇ ਮੈਂ ਹਾਂ, ਤੇਰੇ ਸੇਵਕਾਂ ਦਾ ਸੇਵਕ ਬਣਨ ਲਈ ਵੀ ਤਿਆਰ ਹਾਂ। ਤੂੰ ਦਰਸ਼ਨ ਦੇ, ਤੂੰ ਦਿਦਾਰੇ ਦੇ, ਤੇਰੇ ਚਾਕਰਾਂ ਦਾ ਚਾਕਰ ਬਣਨ ਲਈ ਤਿਆਰ ਹਾਂ, ਤੇਰਾ ਬੈ ਖਰੀਦ, ਤੇਰਾ ਗੋਲਾ ਬਣਨ ਦੇ ਲਈ ਮੈਂ ਤਿਆਰ ਹਾਂ। ਹੇ ਪਾਤਸ਼ਾਹ, ਤੂੰ ਮੈਨੂੰ ਦਰਸ਼ਨ ਦੇਣੇ ਕਰ, ਮੈਨੂੰ ਆਵਾਜ਼ ਮਾਰ ਕੇ ਬੁਲਾਉਣਾ ਕਰ, ਮੈਂ ਤੇਰਾ ਸੇਵਕ ਹਾਂ, ਤੇਰੇ ਸੇਵਕਾਂ ਦਾ ਵੀ ਮੈਂ ਗੋਲਾ ਹਾਂ, ਸੇਵਾ ਕਰਨ ਲਈ ਸਦਾ ਤਤਪਰ ਰਹਿੰਦਾ ਹਾਂ।
ਨਾਨਕ ਕੀ ਬੇਨੰਤੀ ਹਰ ਪਹਿ, ਗੁਰ ਮਿਲ ਗੁਰ ਸੁਖ ਪਾਈ।
ਸਾਡੀ ਤੇਰੇ ਚਰਨਾਂ ਵਿੱਚ ਬੇਨਤੀ ਹੈ, ਸਾਨੂੰ ਗੁਰੂ ਪਾਤਸ਼ਾਹ ਆਪਣੇ ਸਰਗੁਣ ਸਰੂਪ ਦੇ ਦਰਸ਼ਨ ਕਰਵਾ ਦੇ, ਔਰ ਸਾਨੂੰ ਸਾਰੇ ਸੁਖ ਪ੍ਰਾਪਤ ਹੋ ਜਾਣਗੇ।
ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਤੇ ਆਈ।
ਦੇਖੋ ਤੂੰ ਦਿਦਾਰੇ ਦੇ, ਤੂੰ ਦਰਸ਼ਨ ਦੇ, ਤੇਰੇ ਸੇਵਕਾਂ ਦਾ ਸੇਵਕ ਹਾਂ ਮੈਂ। ਜਿਵੇਂ ਸੇਵਕਾਂ ਨੂੰ ਦਰਸ਼ਨ ਦਿੰਦਾ ਹੈ, ਮੈਂ ਤੇਰੇ ਸੇਵਕਾਂ ਨੂੰ ਵੀ ਆਵਾਜ਼ਾਂ ਮਾਰ ਮਾਰ ਕੇ ਬੁਲਾਉਣ ਲਈ ਤਿਆਰ ਹਾਂ। ਮੈਨੂੰ ਤੇਰੇ ਸੇਵਕਾਂ ਦੇ ਰਾਹੀਂ ਤੇਰੇ ਸੇਵਕਾਂ ਨੂੰ ਮੈਂ ਵਜ਼ੀਰ ਲੈ ਲਵਾਂ, ਮੈਨੂੰ ਦਰਸ਼ਨ ਹੋ ਜਾਣ, ਮੈਨੂੰ ਖੁਸ਼ੀਆਂ ਖੇੜੇ ਮਿਲ ਜਾਣਗੇ। ਵੇਖੋ ਇੱਥੇ ਸੇਵਕ, ਗੁਰੂ, ਚੇਲਾ, ਪਰਮਾਤਮਾ, ਇਸ ਪੰਕਤੀ ਦੇ ਵਿੱਚ ਤੂੰ ਆਪੇ ਗੁਰ ਚੇਲਾ ਹੈ ਆਪੇ ਆਖਣ ਲੱਗੇ। ਜਿੱਥੇ ਜਿੱਥੇ ਵੀ ਤੂੰ ਅਭੇਦ ਹੈ ਉਹ ਸਾਰੇ ਤੇਰਾ ਹੀ ਰੂਪ ਨੇ। ਮੈਂ ਸੇਵਕ ਵਿੱਚ ਵੀ ਤੈਨੂੰ ਹੀ ਵੇਖਦਾ ਹਾਂ, ਇਹ ਬਾਬੇ ਘਨੱਈਏ ਵਾਲੀ ਅੱਖ ਹੈ। ਜਿਧਰੇ ਕਿਧਰੇ ਤੇਰੇ ਵੱਲ ਵੇਖਦਾ ਹਾਂ, ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰਹਿ। ਸਾਰਿਆਂ ਵਿੱਚ ਤੂੰ ਵਸਿਆ ਹੈ, ਸਾਰਿਆਂ ਵਿੱਚ ਤੂੰ ਸਮਾਇਆ ਹੈ, ਤੂੰ ਆਪ ਹੀ ਖੁਦਾ ਹੈ, ਆਪ ਹੀ ਸਰਗੁਣ ਸਰੂਪ ਗੁਰੂ ਹੈ, ਆਪ ਹੀ ਤੂੰ ਸਿੱਖ ਹੈ। ਮੈਂ ਤੈਨੂੰ ਹਰ ਇੱਕ ਰੂਪ ਵਿੱਚ ਯਾਦ ਕਰਦਾ ਹਾਂ, ਧਿਆਉਂਦਾ ਹਾਂ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਤੂੰ ਹੀ ਨਿਰਗੁਣ ਹੈ, ਤੂੰ ਹੀ ਨਿਰੰਕਾਰ ਹੈ, ਤੂੰ ਹੀ ਸਰਗੁਣ ਨਾਨਕ ਪਾਤਸ਼ਾਹ ਹੈ। ਕਿਤੇ ਤੂੰ ਨਿਰਗੁਣ ਸਰੂਪ ਹੋ ਕੇ ਰੂਪ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ, ਦੂਸਰੇ ਬੰਨੇ ਸਰਗੁਣ ਸਰੂਪ ਵਿੱਚ ਆਪ ਨਾਰਾਇਣ ਕਲਾ ਧਾਰ। ਜਗ ਮਹਿ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ ਬਾਦਸ਼ਾਹ ਦਰਵੇਸ਼। ਗੁਰੂ ਗੋਬਿੰਦ ਸਿੰਘ, ਕਿਤੇ ਤੂੰ ਬਾਦਸ਼ਾਹ ਹੈ ਗੁਰੂ ਹੈ, ਕਿਤੇ ਦਰਵੇਸ਼ ਫਕੀਰ, ਤੂੰ ਚੇਲਾ ਹੈ। ਹੇ ਪਾਤਸ਼ਾਹ ਹਰ ਜਗ੍ਹਾ ਹੀ ਤੂੰ ਮੌਜੂਦ ਹੈ।
ਜੋ ਤੁਧ ਸੇਵਹਿ ਸੋ ਤੂੰ ਹੈ ਹੋਵਹਿ, ਤੁਧ ਸੇਵਕ ਪੈਜ ਰਖਾਈ।
ਦੇਖੋ ਜਿਹੜਾ ਵੀ ਮਨੁੱਖ ਤੇਰੀ ਸੇਵਾ ਕਰਦਾ ਹੈ ਉਹ ਤੇਰਾ ਹੀ ਰੂਪ ਬਣ ਜਾਂਦਾ ਹੈ। ਜੋ ਤੇਰਾ ਨਾਮ ਜਪਦਾ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਜੋ ਤੇਰਾ ਨਾਮ ਜਪਦੇ ਨੇ, ਤੇਰੀ ਸੇਵਾ ਕਰਦੇ ਨੇ, ਭੇਦ ਨਾ ਜਾਣਹੋ ਮੂਲ ਸਾਈ ਜਿਹਾ।
ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ।
ਤੇਰੇ ਕੋਲ ਭਗਤੀ ਦੇ ਭੰਡਾਰੇ ਭਰੇ ਨੇ, ਜਿਸ ਨੂੰ ਦਿਲ ਕਰੇ ਉਸਨੂੰ ਆਪਣੀ ਭਗਤੀ ਬਖਸ਼ ਦਿੰਦਾ ਹੈ।
ਜਿਸ ਤੂੰ ਦੇਹੇ ਸੋਈ ਜਨ ਪਾਏ, ਹੋਰ ਨਿਹਫਲ ਸਭ ਚਤੁਰਾਈ।
ਚਤੁਰਾਈਆਂ ਨਾਲ ਤੂੰ ਨਹੀਂ ਮਿਲਦਾ, ਚਤੁਰਾਈਆਂ ਨਾਲ ਤੇਰੀ ਭਗਤੀ ਨਹੀਂ ਹੁੰਦੀ, ਚਤੁਰਾਈ ਨਹਿ ਚੀਨਿਆ ਜਾਏ। ਤੂੰ ਤੇ ਮਿਲਦਾ ਹੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਪਾਇਓ। ਹੇ ਮੇਰੇ ਮਾਧੋ, ਹੇ ਮੇਰੇ ਪ੍ਰੀਤਮ, ਪ੍ਰੇਮ ਨਾਲ ਤੂੰ ਮਿਲਦਾ ਹੈ।
ਸਿਮਰ 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 ਗੁਰ ਆਪਣਾ, ਸੋਇਆ ਮਨ ਜਾਗਾਈ।
ਦੇਖੋ ਮਨ ਵਿਕਾਰਾਂ ਦੀ ਨੀਂਦ ਵਿੱਚ ਸੁੱਤਾ ਹੈ, ਕਾਮ ਕ੍ਰੋਧ ਲੋਭ ਦੇ ਵਿੱਚ ਸੁੱਤਾ ਹੈ। ਤੈਨੂੰ ਮੁੜ ਮੁੜ ਯਾਦ ਕੀਤਿਆਂ, ਮੁੜ ਮੁੜ ਤੈਨੂੰ ਸਿਮਰਿਆਂ, ਇਹ ਅਵਿਦਿਆ ਦੀ ਨੀਂਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਨੀਂਦੇ ਸੁੱਤਾ ਹੋਇਆ ਮਨ ਜਾਗ ਪੈਂਦਾ ਹੈ।
ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ।
ਦੇਖ ਤੇਰੇ ਪਾਸੋਂ ਝੋਲੀ ਅੱਡ ਕੇ ਦਾਨ ਮੰਗਦੇ ਹਾਂ, ਆਪਣੇ ਦਾਸਾਂ ਦਾ ਹੀ ਦਾਸ ਬਣਾ ਲੈ। ਤੇਰੇ ਦਾਸ ਬਣਨ ਲਈ ਬੰਦਗੀ ਬੜੀ ਚਾਹੀਦੀ ਹੈ। ਜੇ ਹਜੇ ਸਾਡੀ ਬੰਦਗੀ ਪ੍ਰਵਾਨ ਨਹੀਂ ਹੈ, ਕਮ ਸੇ ਕਮ ਆਪਣੇ ਦਾਸਾਂ ਦੇ ਹੀ ਦਾਸ ਬਣਾ ਲੈ। ਇੱਕ ਪੌੜੀ ਤੇ ਚੜੀਏ, ਅਗਲੀ ਫਿਰ ਆਪੇ ਚੜ ਜਾਵਾਂਗੇ, ਐਸੀ ਬੇਨਤੀ ਕਰਿਆ ਕਰੀਏ।
ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸੇ ਤਾਂ ਗੁਰ ਵਡਿਆਈ।
ਮੇਰੇ ਕੋਲੋਂ ਕੋਈ ਭੁੱਲ ਹੋ ਜਾਵੇ ਤੇ ਗੁਰੂ ਝਿੜਕਦਾ ਹੈ, ਤੇ ਜੇ ਭੁੱਲ ਨੂੰ ਬਖਸ਼ ਦੇਵੇ ਇਹ ਉਹਦੀ ਵਡਿਆਈ ਹੈ। ਬੜੀਆਂ ਬੜੀਆਂ ਗਲਤੀਆਂ ਨਾ ਚਿਤਾਰਦਾ ਹੋਇਆ ਅਸੀਂ ਵਿਦਾਵਾ ਵੀ ਦੇ ਦਈਏ ਫਿਰ ਸੀਨੇ ਨਾਲ ਲਾ ਲੈਂਦਾ ਏ, ਇਹ ਗੁਰੂ ਦੀ ਵਡਿਆਈ ਹੈ। ਅਗਰ ਝਿੜਕੇ ਵੀ ਦੁੱਖ ਵੀ ਦੇਵੇ, ਤੇ ਜਿਵੇਂ ਮਾਪੇ ਸਿੱਧੇ ਰਸਤੇ ਤੇ ਆਪਣੀ ਅੰਸ਼ ਨੂੰ ਚਲਾਉਣ ਲਈ ਝਿੜਕਦੇ ਨੇ, ਬੁਰੇ ਕਰਮ ਤੋਂ ਵਰਜਦੇ ਨੇ, ਗੁੱਸਾ ਨਹੀਂ ਕਰਨਾ ਚਾਹੀਦਾ। ਸਾਡੇ ਭਲੇ ਲਈ ਗੁਰੂ ਸਾਨੂੰ ਝਿੜਕਦਾ ਵੀ ਹੈ।
ਗੁਰਮੁਖ ਬੋਲਹਿ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ।
ਗੁਰੂ ਦੇ ਸਨਮੁਖ ਰਹਿਣ ਵਾਲੇ ਸਤਪੁਰਸ਼ ਕੋਈ ਵੀ ਬਚਨ ਕਰਨ ਉਹ ਥਾਏ ਪੈਂਦਾ ਹੈ। ਮਨਮਤ ਤੇ ਚੱਲਣ ਵਾਲਾ ਬੰਦਾ ਬਚਨ ਕਰ ਵੀ ਦੇਵੇ ਤੇ ਬਚਨ ਦੀ ਪੂਰਤੀ ਨਹੀਂ ਹੁੰਦੀ। ਬਚਨਾਂ ਦੀ ਪੂਰਤੀ ਉਦੋਂ ਹੁੰਦੀ ਹੈ ਜਦੋਂ ਗੁਰਮਤ ਦੇ ਧਾਰਨੀ ਬਣਦੇ ਹੋ। ਫਿਰ ਹਰ ਇੱਕ ਬਚਨ ਦੀ ਪੂਰਤੀ, ਹਰ ਇੱਕ ਇੱਛਾ ਦੀ ਪੂਰਤੀ ਖੁਦਾ ਕਰਦਾ ਹੈ। ਜਿਹੜੇ ਉਹਦੇ ਹੁਕਮ ਵਿੱਚ ਚੱਲਦੇ ਨੇ ਉਹਨਾਂ ਦੀਆਂ ਸਭ ਸ਼ਰਤਾਂ ਮੰਗਾਂ ਪੂਰੀਆਂ ਕਰਦਾ ਹੈ।
ਪਾਲਾ ਕੱਕਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ।
ਭਾਵੇਂ ਬੜੀ ਸਰਦੀ ਹੋਵੇ, ਕੱਕਰ ਵਰਸ ਰਿਹਾ ਹੋਵੇ, ਬੜੀ ਠੰਡ ਹੋਵੇ, ਝੱਖੜ ਝੁੱਲ ਜਾਣ, ਖਾਰੇ ਸਮੁੰਦਰ ਰਸਤੇ ਵਿੱਚ ਆ ਜਾਣ, ਕਿੰਨੇ ਵੀ ਵਿਕਾਰ ਰਸਤਾ ਰੋਕਣ, ਅਸੀਂ ਤੇ ਗੁਰੂ ਨੂੰ ਦੇਖਣ ਜਾਣਾ ਹੈ। ਇਹ ਮਨ ਵਿੱਚ ਇੱਛਾ ਰੱਖ ਕੇ ਦਿਦਾਰੇ ਕਰਨ ਲਈ ਤੁਰਨਾ ਕਰੋ।
ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ।
ਵੇਖੋ ਦਿਨ ਰਾਤ ਕਦੋਂ ਦਿਦਾਰੇ ਕਰੀਏ ਜੀ, ਕਹਿੰਦੇ ਵੱਧ ਤੋਂ ਵੱਧ ਦਰਸ਼ਨ ਕਰੋ ਗੁਰਾਂ ਦੇ, ਦਿਨ ਰਾਤ ਦਰਸ਼ਨ ਕਰੋ। ਦੋ ਸਮੇਂ ਤੇ ਅਸੀਂ ਦਰਸ਼ਨ ਕਰਨ ਆਉਂਦੇ ਹੀ ਹਾਂ, ਅੰਮ੍ਰਿਤ ਵੇਲੇ ਅਤੇ ਸੰਧਿਆ ਵੇਲੇ। ਹੋ ਸਕੇ ਤੇ ਦਿਨ ਰਾਤ ਉਹਦੇ ਦਿਦਾਰੇ ਕਰੋ, ਉਹਦੇ ਦਰਸ਼ਨ ਕਰੋ। ਇਉਂ ਪਾਤਸ਼ਾਹ ਕਹਿੰਦੇ ਨੇ ਐਸੀ ਮਨ ਦੇ ਵਿੱਚ ਤਾਂਘ ਰੱਖਣੀ ਕਰੋ, ਗੁਰੂ ਦਿਆਂ ਚਰਨਾਂ ਵਿੱਚ ਆਪਣੀਆਂ ਅੱਖਾਂ ਵਿਛਾ ਕੇ ਰੱਖੋ, ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਅੱਖਾਂ ਵਿੱਚ ਧਾਰ ਕੇ ਰੱਖਣਾ ਕਰੋ।
ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ।
ਦੇਖੋ ਅਸੀਂ ਬੜੇ ਪ੍ਰਕਾਰ ਦੇ ਨਾਲ ਉਹਦੀ ਭਗਤੀ ਕਰਦੇ ਹਾਂ। ਕੋਈ ਸੇਵਾ ਰਾਹੀਂ ਪ੍ਰਾਪਤੀ ਚਾਹੁੰਦਾ ਹੈ, ਕੋਈ ਸਿਮਰਨ ਰਾਹੀਂ, ਕੋਈ ਦਇਆ ਕਰਕੇ ਉਹਦੀ ਪ੍ਰਾਪਤੀ ਚਾਹੁੰਦਾ ਹੈ। ਵੱਖ ਵੱਖ ਉਪਾਅ ਅਸੀਂ ਕਰਦੇ ਹਾਂ ਉਹਦੇ ਦਰਸ਼ਨ ਦਿਦਾਰੇ ਕਰਨ ਲਈ। ਪਤਾ ਨਹੀਂ ਉਸਨੂੰ ਕਿਹੜਾ ਪ੍ਰਵਾਨ ਹੋਵੇ, ਕਿਸੇ ਨੂੰ ਸੇਵਾ ਨਾਲ ਮਿਲ ਪਿਆ, ਕਿਸੇ ਨੂੰ ਸਿਮਰਨ ਨਾਲ ਮਿਲ ਪਿਆ, ਕੋਈ ਜੀਵ ਤੇ ਦਇਆ ਕਰੇ ਉਸਨੂੰ ਮਿਲ ਪਿਆ, ਜੋ ਉਸਨੂੰ ਯਤਨ ਪਸੰਦ ਆਉਂਦਾ ਹੈ ਉਹੀ ਸੋਭਨੀਕ ਹੈ।
ਰਹਿਣ ਦਿਨਸ ਗੁਰ ਚਰਨ ਆਰਾਧੀ ਦਇਆ ਕਰ ਹੋ ਮੇਰੇ ਸਾਈ।
ਬਸ ਅਸੀਂ ਤੇ ਯਤਨ ਜਾਰੀ ਰੱਖਣੇ ਨੇ, ਆਵਾਜ਼ ਦੇ ਕੇ ਬੁਲਾ ਲਵੇ ਚੰਗੀ ਗੱਲ ਹੈ, ਨਹੀਂ ਵੀ ਕੁੰਡਾ ਖੋਲਦਾ, ਅਸੀਂ ਕੂਕਣੋਂ ਨਹੀਂ ਹਟਣਾ। ਦਿਨ ਰਾਤ ਉਹਦੇ ਗੁਣ ਗਾਉਣੇ ਹਨ ਔਰ ਇੱਕ ਤਰਲਾ ਲੈਣਾ ਹੈ, ਦਇਆ ਕਰ ਹੋ ਮੇਰੇ ਸਾਈ, ਕਿਰਪਾ ਕਰ ਦਰਵਾਜ਼ਾ ਖੋਲ, ਦਿਦਾਰੇ ਬਖਸ਼ਣੇ ਕਰ, ਇਹ ਤਰਲਾ ਲੈਣਾ ਹੈ।
ਨਾਨਕ ਕਾ ਜੀਉ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਗਾਈ।
ਸਾਡੇ ਲਈ ਮਹਾਰਾਜ ਆਖਣ ਲੱਗੇ ਇਹ ਸਰੀਰ ਵੀ ਗੁਰੂ ਦਾ ਹੈ, ਇਹ ਜੀਉ, ਇਹ ਮਨ ਅੰਤਸ਼ਕਰਨ ਵੀ ਗੁਰੂ ਦਾ ਹੈ, ਜੋ ਕੁਝ ਵੀ ਮਨ ਤਨ ਧਨ ਇਹ ਸਭ ਕੁਝ ਗੁਰੂ ਦਾ ਹੈ। ਗੁਰੂ ਮਿਲ ਪਿਆ ਤੇ ਅਸੀਂ ਰੱਜ ਗਏ। ਵੇਖੋ ਜਿਹਦੇ ਵਿਹੜੇ ਵਿੱਚ ਰੁੱਖ ਪੈਦਾ ਹੋ ਜਾਵੇ ਨਾ, ਜੜ ਲੱਗ ਜਾਵੇ, ਵਾਧੂ ਫਲ ਖਾਂਦਾ ਹੈ, ਤੇ ਜਿਹੜਾ ਫਲਾਂ ਤਾਂ ਹੀ ਸੀਮਿਤ ਹੈ, ਮੰਗ ਮੰਗ ਕੇ ਫਲ ਤੇ ਲਈ ਗਏ, ਫਲ ਤੇ ਇੱਕ ਦਿਨ ਮੁੱਕ ਗਏ, ਗਿੜਕਾਂ ਵੀ ਚੱਟਦੇ ਰਹੇ ਮੁੱਕ ਗਈਆਂ, ਹੁਣ ਜੜ ਹੈ ਨਹੀਂ ਹੈ, ਘਰ ਖਾਲੀ ਹੋ ਗਿਆ। ਜਿਨ੍ਹਾਂ ਨਾਨਕ ਨਿਰੰਕਾਰੀ ਮੰਗ ਲਿਆ ਉਹਨਾਂ ਦੇ ਘਰ ਸਭ ਕੁਝ ਹੀ ਆ ਗਿਆ ਹੈ, ਜਿਨ੍ਹਾਂ ਦੇ ਘਰ ਜੜ ਲੱਗ ਗਈ ਹੈ, ਝੋਲੀਆਂ ਭਰ ਗਈਆਂ ਨੇ, ਤ੍ਰਿਪਤ ਹੋ ਗਏ, ਰੱਜ ਗਏ ਹਨ।
ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੋਸਾਈ।
ਦੇਖੋ ਕਿਸ ਦੀ ਪ੍ਰਾਪਤੀ ਦੀ ਗੱਲ ਕਰਦੇ ਹੋ, ਕਹਿੰਦੇ ਉਹ ਪਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ, ਧਰਤੀ ਦਾ ਸਾਈ ਹੈ, ਧਰਤੀ ਦਾ ਪਾਲਕ ਹੈ, ਧਰਤੀ ਦਾ ਮਾਲਕ ਹੈ, ਉਹ ਪਰਵਰਦਿਗਾਰ ਖੁਦਾ ਹਰ ਜਗ੍ਹਾ ਮੌਜੂਦ ਹੈ। ਸਾਡੇ ਮਨ ਦੇ ਅੰਦਰ ਉਸ ਪਰਮਾਤਮਾ ਦੇ ਦਿਦਾਰਿਆਂ ਦੀ ਇੱਛਾ ਹੈ, ਦਰਸ਼ਨ ਕਰਨ ਦੀ ਇੱਛਾ ਹੈ। ਕੋਈ ਜਗ੍ਹਾ ਐਸੀ ਨਹੀਂ ਹੈ, ਕੋਈ ਸਰੀਰ ਐਸਾ ਨਹੀਂ ਹੈ ਜਿੱਥੇ ਉਹ ਵੱਸਦਾ ਨਹੀਂ ਹੈ। ਹਰ ਇੱਕ ਦੀ ਕਾਮਨਾ ਪੂਰੀ ਕਰਨ ਵਾਲਾ ਹੈ। ਅਗਰ ਐਸੀ ਮਨ ਦੇ ਅੰਦਰ ਤਾਂਘ ਪੈਦਾ ਹੋ ਜਾਵੇ ਜੈਸੀ ਬਬੀਹੇ ਦੇ ਅੰਦਰ ਸਵਾਂਤੀ ਬੂੰਦ ਦੀ ਹੈ, ਪਿਆਸੇ ਦੇ ਅੰਦਰ ਜਲ ਦੀ ਹੈ, ਭੁੱਖੇ ਦੇ ਅੰਦਰ ਰੋਟੀ ਦੀ ਹੈ, ਅਤੇ ਗੁਰੂ ਦਿਦਾਰੇ ਬਖਸ਼ਦਾ ਹੈ, ਜਿਵੇਂ ਮੱਛੀ ਪਾਣੀ ਲਈ ਤੜਪਦੀ ਹੈ, ਜਿਹੜਾ ਬਾਣੀ ਲਈ ਤੜਪੇਗਾ ਉਸਨੂੰ ਦਿਦਾਰੇ ਬਖਸ਼ ਕੇ ਨਦਰੋ ਨਦਰ ਨਿਹਾਲ ਕਰ ਦਿੰਦਾ ਹੈ। ਦਿਦਾਰੇ ਕਰਕੇ ਫਿਰ ਰੱਜ ਜਾਈਦਾ ਹੈ, ਹਰ ਪ੍ਰਕਾਰ ਦੀ ਤ੍ਰਿਸ਼ਨਾ ਭੁੱਖ ਮਿਟ ਜਾਂਦੀ ਹੈ। ਇੱਥੇ ਦਾਸ ਆਪਣੀ ਵਿਚਾਰ ਨੂੰ ਸੰਕੋਚ ਲਵੇ, ਗੁਰੂ ਪਾਤਸ਼ਾਹ ਦੇ ਅਗਾਧ ਬੋਧ ਮੁੱਖ ਵਾਕ ਦੀ ਜੋ ਵਿਆਖਿਆ ਹੈ ਅਸੀਮ ਹੈ। ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਬਾਣੀ ਦੀ ਵਿਚਾਰ ਸਮੁੱਚੀ ਸੰਗਤ ਦੇ ਹਿਰਦੇ ਵਿੱਚ ਵਸੇ, ਆਪਣਾ ਜੀਵਨ ਆਪਣਾ ਸਮਾਂ ਸਫਲਾ ਹੋ ਸਕੇ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਪ੍ਰਬੰਧਕ ਜਨਾਂ ਦਾ ਧੰਨਵਾਦ ਹੈ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਧੰਨਵਾਦ ਹੈ, ਗੁਰੂ ਕੇ ਵਜ਼ੀਰ ਜੋ ਕਥਾ ਕਰਵਾਉਂਦੇ ਨੇ ਉਹਨਾਂ ਦਾ ਧੰਨਵਾਦ ਹੈ। ਗੱਜ ਵੱਜ ਕੇ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।